ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ,
ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ,
ਸਤ ਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਚੌਥਾ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਈ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਈ, ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ, ਝੂਠਾ ਕਿਸ ਕੋ ਆਖੀਐ ਸਾਹਾ, ਦੂਜਾ ਨਾਹੀ ਕੋਏ, ਸਭਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੁਝੇ ਧਿਆਵ ਹੈ ਦਿਨ ਰਾਤ, ਸਭ ਤੁਝੇ ਥਾਂਵ ਹੋ ਮੰਗਦੇ ਮੇਰੇ ਸਾਹਾ, ਤੂੰ ਸਭਨਾ ਕਰੇ ਇੱਕ ਦਾਤ, ਸਭ ਕੋ ਤੁਝੀ ਵਿੱਚ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾਹੇ, ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਸਭ ਤੁਝੇ ਮਾਹੇ ਸਮਾਹੇ, ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵ ਹੈ ਮੇਰੇ ਸਾਹਾ, ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ, ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵ ਹੈ ਮੇਰੇ ਸਾਹਾ, ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧਨ ਧਨ ਕਰਹੋ, ਜਿਹ ਸਤ ਗੁਰ ਲਗ ਪ੍ਰਭ ਪਾਈਐ, ਸੋ ਸਤ ਗੁਰ ਸਿਮਰ ਹੋ ਨਰ ਹੋ। ਜਾਗਤ ਜੋਤ ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਭਰੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸੁਭਾਏ ਮਾਨ ਵਡਭਾਗੀ ਗੁਰਸਿੱਖ ਸਤਸੰਗੀ ਜਨੋ, ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਮਨੁੱਖਾ ਜੀਵਨ ਦੇ ਇਹਨਾਂ ਪਲਾਂ ਨੂੰ ਸਫਲਾ ਕਰਨ ਵਾਸਤੇ ਨਿਤਾ ਪ੍ਰਤੀ ਦੀ ਤਰ੍ਹਾਂ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਆਪੋ ਆਪਣੇ ਘਰਾਂ ਵਿੱਚ ਜੁੜ ਬੈਠ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਉਸ ਦੀ ਵਿਚਾਰ ਕਰਨ ਲਈ ਅਤੇ ਸੁਣਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਾਰੇ ਹੀ ਗੁਰੂ ਚਰਨਾਂ ਦੇ ਨਾਲ ਜੁੜੇ ਹਾਂ। ਦੀਨ ਦੁਨੀ ਦੇ ਥੰਮ ਸੇਵਾ ਅਤੇ ਸਿਮਰਨ ਦੇ ਮੁਜੱਸਮੇ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਅੰਮ੍ਰਿਤ ਸਰੋਵਰ ਦੀ ਬਖਸ਼ਿਸ਼ ਕਰਨ ਵਾਲੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਉਹਨਾਂ ਦੇ ਉਚਾਰਨ ਕੀਤੇ ਹੋਏ ਇਹ ਅਗੰਮੀ ਵਾਕ ਤਨਾਸਰੀ ਰਾਗ ਅੰਦਰ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 670 'ਤੇ ਸ਼ੋਭਨੀਕ ਹਨ। ਸਤਿਗੁਰੂ ਜੀ ਨੇ ਸ਼ਬਦ ਦੀਆਂ ਆਰੰਭ ਵਾਲੀਆਂ ਪੰਗਤੀਆਂ ਨੂੰ ਹੀ ਰਹਾਓ 'ਤੇ ਕੇਂਦਰਿਤ ਕੀਤਾ ਹੈ। ਸਾਰੇ ਹੀ ਸ਼ਬਦ ਦੇ ਵਿੱਚ ਸਿਰਜਣਹਾਰ ਨਿਰੰਕਾਰ ਪ੍ਰਭੂ ਨੂੰ ਹੀ ਸੱਚਾ ਪਾਤਸ਼ਾਹ ਸੱਚਾ ਸ਼ਾਹ ਦੱਸ ਕੇ ਸਾਨੂੰ ਸਾਰਿਆਂ ਨੂੰ ਇਹ ਪ੍ਰੇਰਣਾ ਕੀਤੀ ਹੈ ਕਿ ਪ੍ਰਭੂ ਤੋਂ ਬਿਨਾਂ ਸਭ ਕੁਝ ਬਿਨਸੰਹਾਰ ਹੈ, ਚਲਾਏਮਾਨ ਹੈ। ਸਦੀਵੀ ਤੌਰ 'ਤੇ ਅਟਲ ਰਹਿਣ ਵਾਲੀ ਹਸਤੀ ਜੋ ਸਦਾ ਸੱਚ ਸਰੂਪ ਹੈ, ਜਿਹਦਾ ਵਜੂਦ ਕਦੇ ਖਤਮ ਨਹੀਂ ਹੁੰਦਾ, ਉਹ ਕੇਵਲ ਇੱਕ ਨਿਰੰਕਾਰ ਹੀ ਹੈ ਜੋ ਸਾਰੇ ਜੀਵਾਂ ਨੂੰ ਦਾਤਾਂ ਦੇ ਕੇ ਜੀਵਾਂ ਦੀ ਪ੍ਰਤਪਾਲਣਾ ਕਰਨ ਵਾਲਾ ਹੈ। ਵੈਸੇ ਵੀ ਸੰਸਾਰ ਅੰਦਰ ਧਿਆਨ ਮਾਰ ਕੇ ਦੇਖੀਏ, ਜੋ ਕੁਝ ਵੀ ਸਾਨੂੰ ਦਿਖਾਈ ਦੇ ਰਿਹਾ ਹੈ ਉਹ ਚਲਾਏਮਾਨ ਹੈ। ਜੋ ਦੀਸੈ ਸੋ ਚਾਲਣਹਾਰ, ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੇ ਕਾਲ, ਅੱਜ ਕੱਲ੍ਹ ਪਰਸੋਂ, ਦੋ ਤਿੰਨ ਦਿਨਾਂ ਦੀ ਖੇਡ ਭਾਵ ਜੀਵ ਸੰਸਾਰ 'ਤੇ ਆਉਂਦੇ ਨੇ ਅਤੇ ਸਾਨੂੰ ਤੁਰੇ ਜਾਂਦੇ ਇੱਥੋਂ ਦਿਖਾਈ ਦੇ ਰਹੇ ਨੇ। ਆਮ ਵਿਅਕਤੀ ਦੀ ਗੱਲ ਤਾਂ ਇੱਕ ਪਾਸੇ ਰਹੀ, ਜਿਨ੍ਹਾਂ ਨੇ ਆਪਣੇ ਬੜੇ ਬੜੇ ਵੱਡੇ ਨਾਮ ਰੱਖੇ ਹੋਏ ਸਨ, ਜਿਨ੍ਹਾਂ ਨੂੰ ਰਾਜ ਤਖ਼ਤ ਦੇ ਅਧਿਕਾਰੀ ਹੋਣ ਦਾ ਮਾਣ ਵੀ ਪ੍ਰਾਪਤ ਸੀ, ਜਿਨ੍ਹਾਂ ਕੋਲ ਬੇਅੰਤ ਅਥਾਹ ਲਸ਼ਕਰ ਸਨ, ਕਈ ਕਈ ਗੰਜ, ਜਿਨ੍ਹਾਂ ਨੇ ਧਨ ਮਾਇਆ ਇਕੱਤਰ ਕੀਤੀ ਹੋਈ ਸੀ, ਜਿਨ੍ਹਾਂ ਨੂੰ ਆਪਣੇ ਬਾਹੂਬਲ 'ਤੇ ਬਹੁਤ ਹੰਕਾਰ ਸੀ, ਉਹ ਰਾਜੇ ਮਹਾਰਾਜੇ ਵੀ ਇਸ ਸੰਸਾਰ ਤੋਂ ਸਾਨੂੰ ਤੁਰਦੇ ਹੋਏ ਦਿਖਾਈ ਦਿੰਦੇ ਨੇ। ਨੈਨੋ ਦੇਖਤ ਇਹ ਜੱਗ ਜਾਈ, ਬਾਦਸ਼ਾਹ ਸ਼ਾਹ ਵਪਾਰੀ ਮਰਨਾ, ਜੋ ਦੀਸੈ ਸੋ ਕਾਲੈ ਖਰਨਾ। ਸੰਸਾਰ ਅੰਦਰ ਵੱਡੇ ਵੱਡੇ ਸ਼ਾਹ ਪਾਤਸ਼ਾਹ ਉਹ ਵੀ ਥਿਰ ਨਾ ਰਹਿ ਸਕੇ, ਰਾਜਾ ਪਰਜਾ ਸਮ ਕਰ ਮਾਰੇ, ਐਸੋ ਕਾਲ ਬਡਾਨੀ ਰੇ। ਇਹੀ ਕਾਰਨ ਕਿ ਮੇਰੇ ਸਤਿਗੁਰਾਂ ਨੇ ਸੱਚਾ ਸ਼ਾਹ ਸੱਚਾ ਪਾਤਸ਼ਾਹ ਕੇਵਲ ਨਿਰੰਕਾਰ ਵਾਹਿਗੁਰੂ ਜੀ ਨੂੰ ਮੰਨਿਆ ਹੈ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪ ਸਭ ਦਿਵ ਚਾਰ ਕੇ ਝੂਠੇ ਕਰਤ ਦਵਾਜਾ। ਸਪਸ਼ਟ ਕੀਤਾ ਕਿ ਕੋਈ ਵੀ ਪਰਮੇਸ਼ਰ ਦੇ ਬਰਾਬਰ ਸ਼ਾਹ ਨਹੀਂ ਹੈ, ਕੋਈ ਵੀ ਰਾਜਾ ਕੋਈ ਵੀ ਬਾਦਸ਼ਾਹ ਉਹ ਪਰਮੇਸ਼ਰ ਦੇ ਤੁਲ ਨਹੀਂ ਹੋ ਸਕਦਾ। ਇਹ ਦੁਨੀਆਂ ਦੇ ਸ਼ਾਹ ਪਾਤਸ਼ਾਹ ਰਾਜੇ ਮਹਾਰਾਜੇ ਚਾਰ ਕੁ ਦਿਨਾਂ ਦੀ ਖੇਡ ਹੈ, ਇਹਨਾਂ ਦੇ ਦਾਅਵੇ ਵੀ ਝੂਠੇ ਨੇ। ਸਿਕੰਦਰ ਵਰਗੇ, ਕਾਰੂ ਵਰਗੇ, ਰਾਵਣ ਵਰਗੇ, ਹਿਟਲਰ ਅਤੇ ਹਲਾਕੂ ਵਰਗੇ ਜਿਨ੍ਹਾਂ ਨੇ ਬੜਾ ਜ਼ੁਲਮ ਵੀ ਕੀਤਾ ਸੰਸਾਰੀ ਜੀਵਾਂ 'ਤੇ, ਉਹਨਾਂ ਦਾ ਵੀ ਅੱਜ ਸੰਸਾਰ ਤੋਂ ਵਜੂਦ ਜਿਹੜਾ ਹੈ ਉਹ ਖਤਮ ਹੋ ਗਿਆ। ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ, ਜਿਸ ਜਗ੍ਹਾ ਥਾ ਚਮਕਾ ਜਲਸਾ ਅਰ ਖੁਸਰੋ ਕਾ ਮਹੱਲ, ਚੰਦ ਕਬਰੋਂ ਕੇ ਸਿਵਾ ਅਬ ਤੋਂ ਕੁਛ ਵੀ ਨਹੀਂ, ਗੂੰਜਤੇ ਥੇ ਜਿਨਕੇ ਡੰਕੋਂ ਸੇ ਜ਼ਮੀਨੋ ਆਸਮਾਂ, ਦੌਰ ਖਮੋਸ਼ੀ ਕਾ ਹੂੰ ਨਾ ਹਾਂ ਕੁਛ ਵੀ ਨਹੀਂ। ਅੱਜ ਉੱਥੇ ਕੋਈ ਉਹਨਾਂ ਦਾ ਨਾਮੋ ਨਿਸ਼ਾਨ ਵੀ ਨਹੀਂ ਦਿਖਾਈ ਦੇ ਰਿਹਾ, ਜਿਨ੍ਹਾਂ ਦੇ ਨਾਂ ਦੇ ਕਦੇ ਨਗਾਰੇ ਵੱਜਦੇ ਸਨ, ਜਿਨ੍ਹਾਂ ਦੇ ਕਦੇ ਝੰਡੇ ਝੂਲਦੇ ਸਨ, ਜਿਨ੍ਹਾਂ ਨੂੰ ਕਦੇ ਸਲਾਮਾਂ ਹੁੰਦੀਆਂ ਸਨ। ਗੁਰੂ ਕਲਗੀਧਰ ਪਾਤਸ਼ਾਹ ਨੇ ਸਪਸ਼ਟ ਕੀਤਾ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਸ਼ਹਾਨ ਸ਼ਾਹ ਰਾਜਾਨ ਰਾਜ ਕਿਹਾ, ਕਿਉਂਕਿ ਰਾਜਿਆਂ ਦੇ ਵਿੱਚੋਂ ਸਭ ਤੋਂ ਵੱਡਾ ਰਾਜਾ, ਬਾਦਸ਼ਾਹ ਸ਼ਾਹ ਜਿਹੜੇ ਨੇ, ਇਹਨਾਂ ਵਿੱਚੋਂ ਤੂੰ ਸਭ ਤੋਂ ਵੱਡਾ ਮਹਾਰਾਜਾ, ਸਭ ਤੋਂ ਵੱਡਾ ਤੂੰ ਸ਼ਾਹ, ਅਤੇ ਤੇਰੇ ਨਾਲ ਹੀ ਜੁੜ ਕੇ ਸਾਨੂੰ ਜੀਵਨ ਦੇ ਵਿੱਚ ਆਨੰਦ ਅਤੇ ਸੁੱਖ ਪ੍ਰਾਪਤ ਹੋ ਸਕਦਾ ਹੈ। ਦੁਨੀਆਂ ਅੰਦਰ ਝਾਤ ਮਾਰ ਕੇ ਦੇਖੀਏ, ਵੱਡੇ ਵੱਡੇ ਜਿਨ੍ਹਾਂ ਨੇ ਆਪਣੇ ਨਾਮ ਰੱਖੇ ਹੋਏ ਸਨ, ਨਾਮ ਜਿੰਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇ, ਉਹ ਵੀ ਸਾਨੂੰ ਖੇ ਵਿੱਚ ਮਿਲਦੇ ਹੋਏ, ਮਿੱਟੀ ਵਿੱਚ ਮਿਲਦੇ ਹੋਏ ਦਿਖਾਈ ਦੇ ਰਹੇ ਨੇ। ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਹਨ, ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ, ਛਤਰ ਹੀ ਕੀ ਛਾਇਆ ਕਈ ਕੋਸ ਲੋ ਚਲਤ ਹੈ, ਜਿਹੜੇ ਕਈ ਕੋ ਚੱਲਦੇ ਅਤੇ ਉਹਨਾਂ ਦੇ ਉੱਪਰ ਛਤਰ ਝੁੱਲਦੇ ਸਨ, ਜਿਵੇਂ ਬਾਰਾਂ ਯੋਜਨ ਛਤਰ ਝੁੱਲੇ ਥਾ ਦੇਹੀ ਗਿਰਜਨ ਖਾਈ। ਇੱਕ ਯੋਜਨ ਵਿੱਚ ਚਾਰ ਕੋਹ ਹੁੰਦੇ ਨੇ ਅਤੇ ਬਾਰਾਂ ਯੋਜਨ ਦਾ ਮਤਲਬ ਹੈ ਬਾਰਾਂ ਚੌਕ ਅਠਤਾਲੀ, ਅਠਤਾਲੀ ਕੋਹ ਤੱਕ ਜਦੋਂ ਜਿਨ੍ਹਾਂ ਦਾ ਕਾਫਲਾ ਚੱਲਦਾ ਸੀ ਉਹਨਾਂ ਦੇ ਸਿਰ 'ਤੇ ਛਤਰ ਝੁੱਲਦੇ ਸਨ। ਅੱਜ ਉਹਨਾਂ ਦਾ ਵੀ ਵਜੂਦ ਸਾਨੂੰ ਦਿਖਾਈ ਨਹੀਂ ਦੇ ਰਿਹਾ। ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ, ਛਤਰ ਹੀ ਕੀ ਛਾਇਆ ਕਈ ਕੋਸ ਲੋ ਚਲਤ ਹੈ, ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ਼, ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ, ਮਾਨਸੇ ਮਹੀਪ ਔ ਦਲੀਪ ਜੈਸੇ ਛਤਰਧਾਰੀ, ਵੱਡੋ ਅਭਮਾਨ ਭੁਜ ਦੰਡ ਕੋ ਕਰਤ ਹੈ, ਦਾਰਾ ਸੇ ਦਲੀਸਰ ਦੁਰਯੋਧਨ ਸੇ ਮਾਨਧਾਰੀ, ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ। ਉਹਨਾਂ ਦਾ ਵੀ ਅੱਜ ਨਾਮੋ ਨਿਸ਼ਾਨ ਦਿਖਾਈ ਨਹੀਂ ਦੇ ਰਿਹਾ, ਇਸੇ ਧਰਤੀ 'ਤੇ ਪੈਦਾ ਹੋਏ ਅਤੇ ਆਖਰ ਮਿੱਟੀ ਵਿੱਚ ਮਿਲ ਕੇ ਇੱਕ ਦਿਨ ਖਤਮ ਹੋ ਗਏ। ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸੁਵਾਰੇ। ਨਿਤਨੇਮ ਵਿੱਚ ਜਿਹੜੇ ਤਾਪਰ ਸਾਧ ਸਵਈਏ ਨੇ ਸਰਾਵਕ ਸੁੱਧ ਵਾਲੇ, ਇੱਕ ਤਾਂ 33 ਸਵਈਏ ਨੇ ਅਕਾਲ ਉਸਤਤ ਬਾਣੀ, ਜਦੋਂ ਅਸੀਂ ਪੜ੍ਹਦੇ ਹਾਂ ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨਹਿਕ ਨ ਆਨੈ। ਇੱਕ ਸਵਈਏ ਨੇ ਦੀਨਨ ਕੀ ਪ੍ਰਤਪਾਲ ਕਰੈ ਨਿਤ, ਪਰ ਜਿਹੜੇ ਨਿਤਨੇਮ ਦੇ ਵਿੱਚ ਸ਼ਾਮਲ ਨੇ ਸਰਾਵਕ ਸੁੱਧ, ਇੱਥੋਂ ਸ਼ੁਰੂ ਹੁੰਦੇ ਨੇ। ਦੂਸਰਾ ਸਵਈਆ ਗੁਰੂ ਕਲਗੀਧਰ ਪਾਤਸ਼ਾਹ ਦਾ ਮਾਤੇ ਮਤੰਗ, ਜਿਨ੍ਹਾਂ ਰਾਜੇ ਮਹਾਰਾਜਿਆਂ ਕੋਲ, ਜਿਨ੍ਹਾਂ ਨੂੰ ਲੋਕੀ ਸ਼ਾਹ ਪਾਤਸ਼ਾਹ ਬਾਦਸ਼ਾਹ ਕਹਿੰਦੇ ਸਨ, ਜਿਨ੍ਹਾਂ ਨੂੰ ਲੋਕੀ ਮਾਈ ਬਾਪ ਕਹਿ ਕੇ, ਮੋਤੀਆਂ ਵਾਲੀ ਸਰਕਾਰ ਕਹਿ ਕੇ ਮੁਖਾਤਬ ਹੁੰਦੇ ਸਨ, ਜਿਨ੍ਹਾਂ ਦੇ ਘਰ ਵਿੱਚ ਅਸਵਾਰੀਆਂ ਹਾਥੀ ਘੋੜਿਆਂ ਦੀਆਂ, ਅਤੇ ਹਾਥੀ ਘੋੜੇ ਵੀ ਆਮ ਨਹੀਂ, ਮਾਤੇ ਮਤੰਗ ਮਸਤੇ ਹੋਏ ਹਾਥੀ, ਮਾਤੇ ਮਤੰਗ ਜਰੇ ਜਰ ਸੰਗ, ਜਿਨ੍ਹਾਂ ਨੂੰ ਮਾਨੋ ਹੀਰੇ ਜਵਾਹਰਾਤ ਸੋਨੇ ਚਾਂਦੀ, ਭਾਵ ਉਹਨਾਂ ਦੇ ਉੱਪਰ ਜਿਹੜੇ ਹੌਦ ਕੱਸੇ ਹੋਏ ਸਨ, ਕਾਠੀਆਂ ਪਾਈਆਂ ਹੋਈਆਂ ਸਨ, ਉਹ ਕੋਈ ਆਮ ਧਾਤ ਨਾਲ ਨਹੀਂ ਬਲਕਿ ਸੋਨੇ ਚਾਂਦੀ ਦੇ ਨਾਲ ਉਹਨਾਂ ਨੂੰ ਸਜਾਇਆ ਹੋਇਆ ਸੀ। ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ, ਅਨੂਪ ਕਹਿੰਦੇ ਨੇ ਜਿਨ੍ਹਾਂ ਦੀ ਉਪਮਾ ਨਾ ਕੀਤੀ ਜਾ ਸਕੇ। ਉਹ ਤੰਗ ਦਾ ਅਰਥ ਹੈ ਉੱਚੇ ਕੱਦ ਵਾਲੇ, ਸੁਰੰਗ ਸਵਾਰੇ, ਜਿਨ੍ਹਾਂ ਨੂੰ ਸੋਹਣੇ ਰੰਗਾਂ ਦੇ ਨਾਲ ਸਵਾਰਿਆ ਗਿਆ ਹੋਵੇ, ਜਿਨ੍ਹਾਂ ਰਾਜੇ ਮਹਾਰਾਜਿਆਂ ਕੋਲ ਇਹੋ ਜਿਹੇ ਹਾਥੀ ਸਨ ਸਵਾਰੀ ਕਰਨ ਵਾਸਤੇ। ਮਾਤੇ ਮਤੰਗ ਜ਼ਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਪੌਣ ਕੇ ਗੌਣ ਕੋ ਜਾਤ ਨਵਾਰੇ। ਜਿਨ੍ਹਾਂ ਕੋਲ ਕਰੋੜਾਂ ਘੋੜੇ ਸਨ, ਤੇ ਘੋੜੇ ਵੀ ਇਸ ਤਰ੍ਹਾਂ ਜਿਵੇਂ ਕਿਤੇ ਕੁਰੰਗ ਹਿਰਨਾਂ ਦੀ ਤਰ੍ਹਾਂ ਤੇਜ ਦੌੜਨ ਵਾਲੇ ਹੋਣ, ਲੋਕ ਵਧੀਆ ਘੋੜਿਆਂ ਦੀ ਤੁਲਨਾ ਇਸ ਤਰ੍ਹਾਂ ਕਰਦੇ ਨੇ ਵੀ ਜਿਹੜੇ ਹਵਾ ਦੇ ਵਿੱਚ ਮਨ ਨੂੰ ਉੱਡਦੇ ਹੋਣ। ਕਈ ਵਾਰ ਆਪਾਂ ਕਹਿੰਦੇ ਹਾਂ ਕਿ ਵੇਖੋ ਜੀ, ਇੰਨੀ ਤੇਜ਼ ਰਫ਼ਤਾਰ ਨਾਲ ਉਹਨੇ ਘੋੜਾ ਦੜਾਇਆ ਕਿ ਉਹਦੇ ਪੈਰ ਹੀ ਜ਼ਮੀਨ 'ਤੇ ਨਹੀਂ ਸਨ ਲੱਗ ਰਹੇ, ਜਿਵੇਂ ਕਿਤੇ ਹਵਾ ਵਿੱਚ ਉੱਡ ਰਹੇ ਹੋਣ। ਸਤਿਗੁਰਾਂ ਨੇ ਪਾਵਨ ਬਾਣੀ ਵਿੱਚ ਪਵਨ ਤੇਜ਼ ਸ਼ਬਦ ਵੀ ਵਰਤਿਆ, ਪਰ ਇਹੋ ਜਿਹੇ ਵਧੀਆ ਘੋੜੇ ਹੋਣ ਕਿ ਜਿਹੜੇ ਹਵਾ ਦੇ ਵੇਗ ਨੂੰ ਵੀ ਪਛਾੜਦੇ ਚਲੇ ਜਾਣ। ਕੋਟ ਤੁਰੰਗ ਕੁਰੰਗ ਸੇ ਕੂਦਤ, ਜਿਹੜੇ ਹਿਰਨਾਂ ਵਾਂਗ ਕੁੱਦਦੇ ਹੋਣ। ਪੌਣ ਕੇ ਗੌਣ ਕੋ ਜਾਤ ਨਵਾਰੇ, ਪੌਣ ਕਹਿੰਦੇ ਨੇ ਹਵਾ ਨੂੰ, ਤੇ ਗੌਣ ਦਾ ਅਰਥ ਹੈ ਉਹਦਾ ਵਗਣਾ ਚੱਲਣਾ, ਉਹਦਾ ਵੇਗ, ਜਿਹੜੇ ਉਹਨਾਂ ਨੂੰ ਵੀ ਪਛਾੜਦੇ ਹੋਣ। ਵੀ ਸਭ ਤੋਂ ਵੱਧ ਤੇਜ਼ ਹਵਾ ਚੱਲ ਸਕਦੀ ਹੈ ਜਿਹੜੇ ਹਵਾ ਨਾਲੋਂ ਵੀ ਤੇਜ਼ ਚੱਲਣ ਵਾਲੇ ਘੋੜੇ ਹੋਣ। ਭਾਵ ਏਡੇ ਵੱਡੇ ਸ਼ਾਹ ਪਾਤਸ਼ਾਹ ਹੋਣ ਦੁਨੀਆਂ ਦੇ ਵਿੱਚ, ਉਹਨਾਂ ਦੇ ਅੱਗੇ ਇੰਨੇ ਲੋਕ ਸੀਸ ਨਵਾਉਣ ਕਿ ਉਹਨਾਂ ਦੀ ਕੋਈ ਗਿਣਤੀ ਨਾ ਹੋ ਸਕੇ। ਕੋਟ ਤੁਰੰਗ ਕੁਰੰਗ ਸੇ ਕੂਦਤ, ਪੌਣ ਕੇ ਗੌਣ ਕੋ ਜਾਤ ਨਵਾਰੇ, ਭਾਰੀ ਭੁਜਾਨ ਕੇ ਭੂਪ ਭਲੀ ਬਿਦ। ਬੜੀਆਂ ਬੜੀਆਂ ਜਿਨ੍ਹਾਂ ਨੂੰ ਆਪਣੀਆਂ ਬਾਹਾਂ ਤੇ ਮਾਣ ਹੋਵੇ, ਭਾਰੀ ਭੁਜਾਨ, ਬਾਹੂਬਲ ਤੇ ਮਾਣ ਕਰਨ ਵਾਲੇ ਰਾਜੇ, ਵੀ ਸਾਡੀਆਂ ਚਾਰ ਬਾਹਾਂ ਨੇ, ਸਾਡੀ ਬੜੀ ਤਾਕਤ ਹੈ। ਭਾਰੀ ਭੁਜਾਨ ਕੇ ਭੂਪ ਭਲੀ ਬਿਦ, ਜਿਹੜੇ ਚੰਗੇ ਰਾਜੇ ਹੋਣ, ਵੀ ਆਮ ਰਾਜੇ ਨਹੀਂ, ਜਿਨ੍ਹਾਂ ਨੂੰ ਬੜੀ ਪ੍ਰਸਿੱਧੀ ਹਾਸਲ ਹੋਵੇ, ਨਿਆਵਤ ਸੀਸ, ਉਹਨਾਂ ਦੇ ਅੱਗੇ ਇੰਨੀਆਂ ਸਲਾਮਾਂ ਹੁੰਦੀਆਂ ਹੋਣ, ਇੰਨੇ ਉਹਨਾਂ ਨੂੰ ਸਿਜਦੇ ਹੁੰਦੇ ਹੋਣ, ਉਹ ਜਿੱਧਰ ਵੀ ਜਾਣ ਉਹਨਾਂ ਦੇ ਅੱਗੇ ਲੋਕੀ ਸਿਰ ਨਵਾਉਣ। ਨਿਆਵਤ ਸੀਸ, ਨਾ ਜਾਤ ਵਿਚਾਰੇ, ਉਹਨਾਂ ਦੀ ਕੋਈ ਵਿਚਾਰ ਹੀ ਨਾ ਕੀਤੀ ਜਾ ਸਕੇ, ਕੋਈ ਗਿਣਤੀ ਨਾ ਕੀਤੀ ਜਾ ਸਕੇ। ਏਤੇ ਭਏ ਤੋਂ ਕਾਂ ਪਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਕੋਈ ਏਡਾ ਵੱਡਾ ਵੀ ਰਾਜਾ ਹੋਵੇ ਤੇ ਅਖੀਰ ਨੂੰ ਉਹ ਨੰਗੇ ਪੈਰ ਤੇ ਖਾਲੀ ਹੱਥ ਹੀ ਸੰਸਾਰ ਤੋਂ ਤੁਰਦਾ। ਇਸ ਕਰਕੇ ਧੰਨ ਗੁਰੂ ਰਾਮਦਾਸ ਜੀ ਨੇ ਪਰਮਾਤਮਾ ਨੂੰ ਹੀ ਕਿਹਾ, ਮੇਰੇ ਸ਼ਾਹ, ਮੇਰੇ ਪਿਆਰੇ, ਮੇਰੇ ਪਾਤਸ਼ਾਹ, ਇੱਕ ਤਾਂ ਤੁਸੀਂ ਸਰਬ ਵਿਆਪਕ ਹੋ, ਸਾਰੇ ਜੀਵ ਤੁਹਾਡੇ ਪੈਦਾ ਕੀਤੇ ਹੋਏ ਨੇ, ਸਾਰੇ ਮਨ ਵਿੱਚ ਤੁਹਾਡੀ ਆਸਾ ਰੱਖਦੇ ਨੇ, ਤੁਸੀਂ ਹੀ ਸਾਰਿਆਂ ਨੂੰ ਦਾਤਾਂ ਦੇਣ ਵਾਲੇ ਹੋ। ਕਈ ਵਾਰ ਬੰਦਾ ਸੋਚਦਾ ਕਿ ਜੋ ਕੁਝ ਮੇਰੇ ਕੋਲ ਹੈ ਇਹ ਸ਼ਾਇਦ ਮੇਰੀ ਆਪਣੀ ਅਕਲ ਜਾਂ ਸਿਆਣਪ ਦਾ ਵਿਸ਼ਾ ਹੈ, ਜੇ ਮੈਂ ਉੱਦਮ ਨਾ ਕਰਦਾ, ਮਿਹਨਤ ਨਾ ਕਰਦਾ, ਤੇ ਅੱਜ ਜੋ ਕੁਝ ਮੇਰੇ ਕੋਲ ਹੈ ਸ਼ਾਇਦ ਇਹ ਨਾ ਹੁੰਦਾ। ਇਹ ਹੈ ਤਾਂ ਸਹੀ ਪਰ ਅਸਲ ਵਿੱਚ ਨਹੀਂ ਹੈ। ਜੇ ਸੱਚਮੁੱਚ ਸਾਰਾ ਕੁਝ ਸਾਨੂੰ ਸਾਡੇ ਉੱਦਮ ਨਾਲ, ਯਤਨਾਂ ਨਾਲ, ਸਿਆਣਪ ਨਾਲ ਹੀ ਮਿਲਦਾ ਹੋਵੇ, ਤੇ ਜਦੋਂ ਅਜੇ ਮਨੁੱਖ ਜਨਮ ਲੈ ਕੇ ਸੰਸਾਰ ਤੇ ਵੀ ਨਹੀਂ ਸੀ ਆਇਆ, ਜਦੋਂ ਇਹਦਾ ਅਜੇ ਵਜੂਦ ਵੀ ਨਹੀਂ ਸੀ ਬਣਿਆ, ਉਦੋਂ ਵੀ ਜਿਸ ਤਰ੍ਹਾਂ ਦੀ ਇਹਦੀ ਲੋੜ ਸੀ ਉਹ ਕੌਣ ਪੂਰੀ ਕਰ ਰਿਹਾ ਸੀ? ਭਗਤ ਧੰਨਾ ਜੀ ਨੇ ਸਾਨੂੰ ਸਾਰਿਆਂ ਨੂੰ ਸਾਡੇ ਪਿਛੋਕੜ ਵੱਲ ਧਿਆਨ ਦਵਾ ਕੇ ਸੁਚੇਤ ਕੀਤਾ, ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰੱਖੈ ਐਸਾ ਖਸਮ ਹਮਾਰਾ। ਹੁਣ ਜਿਹੜਾ ਬੰਦਾ ਕਰਮ ਕਾਂਡਾਂ ਵਿੱਚ ਵਿਸ਼ਵਾਸ ਰੱਖਣ ਵਾਲਾ ਹੋਵੇ, ਉਹਦੀ ਸੁਰਤ ਕੇਵਲ ਇੱਥੇ ਤੱਕ ਜਾਵੇਗੀ ਕਿ ਭਗਤ ਧੰਨਾ ਜੀ ਨੇ ਪੱਥਰ ਵਿੱਚੋਂ ਰੱਬ ਪਾਇਆ। ਪਰ ਜਿਹੜਾ ਗੁਰਮਤ ਨਾਲ, ਗੁਰਬਾਣੀ ਨਾਲ ਜੁੜਿਆ ਹੋਵੇਗਾ, ਜਿਨ੍ਹਾਂ ਨੂੰ ਭਗਤੀ ਦੀ ਡੈਫੀਨੇਸ਼ਨ ਆਉਂਦੀ ਹੋਵੇਗੀ, ਉਹ ਕੇਵਲ ਇੱਥੇ ਹੀ ਨਹੀਂ ਅਟਕਣਗੇ, ਉਹ ਕਹਿਣਗੇ ਕਿ ਭਗਤ ਧੰਨਾ ਜੀ ਨੇ ਤਾਂ ਉਦੋਂ ਵੀ ਪਰਮਾਤਮਾ ਨੂੰ ਵੇਖਿਆ ਜਦੋਂ ਉਹ ਸੰਸਾਰ ਵਿੱਚ ਅਜੇ ਜਨਮ ਲੈ ਕੇ ਵੀ ਨਹੀਂ ਸਨ ਆਏ। ਉਹ ਤਾਂ ਕਹਿ ਰਹੇ ਨੇ ਕਿ ਮੈਂ ਸਭ ਤੋਂ ਪਹਿਲਾਂ ਦਰਸ਼ਨ ਕੀਤੇ ਪਰਮਾਤਮਾ ਦੇ ਮਾਤਾ ਦੇ ਉਧਰ ਵਿੱਚ, ਮੈਨੂੰ ਸਮਝ ਆਈ ਕਿ ਮਾਤਾ ਦੇ ਪੇਟ ਵਿੱਚ ਰੱਖਿਆ ਕਰਨ ਵਾਲਾ ਨਿਰੰਕਾਰ ਮੇਰੇ ਨਾਲ ਹੈ। ਫਿਰ ਜਦੋਂ ਉਹ ਖੇਤੀ ਕਰਦੇ, ਹਲ ਚਲਾਉਂਦੇ ਜਾਂ ਜਦੋਂ ਕਿਤੇ ਖੂਹ ਦੀ ਗਾਦੀ 'ਤੇ ਬੈਠ ਕੇ ਬਲਦਾਂ ਨੂੰ ਹਿੱਕਦੇ ਅਤੇ ਉਹਨਾਂ ਨੂੰ ਸਮਝ ਆਉਂਦੀ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ 'ਤੇ ਤਿਨਕੇ ਕਾਜ ਸਵਾਰਤਾ, ਕਿ ਪਰਮਾਤਮਾ ਖੇਤਾਂ ਵਿੱਚ ਵੀ ਮੇਰੇ ਨਾਲ ਜਦੋਂ ਮੈਂ ਖੂਹ ਜੋੜਦਾ, ਬਲਦ ਹੱਕਦਾ, ਉਹ ਤਾਂ ਮੇਰੇ ਨਾਲ ਗਾਦੀ 'ਤੇ ਬੈਠਾ ਹੋਇਆ, ਉਹ ਤਾਂ ਹਰ ਵੇਲੇ ਮੇਰੇ ਕੋਲ ਹੈ। ਜੇ ਭਗਤ ਜੀ ਨੇ ਪਾਣੀ ਵੱਲ ਵੇਖਿਆ ਅਤੇ ਉਹਨਾਂ ਨੂੰ ਪਾਣੀ ਵਿੱਚੋਂ ਰੱਬ ਦੇ ਦਰਸ਼ਨ ਹੋਏ, ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਉਹਨਾਂ ਨੇ ਵੇਖਿਆ ਕਿ 42 ਲੱਖ ਜੂਨਾਂ ਪਾਣੀ ਵਿੱਚ ਨੇ, ਉਹਨਾਂ ਦੀ ਪ੍ਰਤਪਾਲਣਾ ਵੀ ਪਰਮਾਤਮਾ ਕਰ ਰਿਹਾ। ਅਤੇ ਜਿਹਦਾ ਪ੍ਰਭੂ ਹਰ ਥਾਂ 'ਤੇ ਵਿਆਪਕ ਹੈ, ਉਹਨੂੰ ਫਿਰ ਸਮਝ ਆਉਂਦੀ ਹੈ ਕਿ ਸਾਹਮਣੇ ਪਾਣੀ ਹੋਵੇ, ਪੱਥਰ ਹੋਵੇ, ਪਹਾੜ ਹੋਣ ਜਾਂ ਕੋਈ ਵੀ ਇਲਾਕਾ ਹੋਵੇ, ਤੂੰ ਸਭਨੀ ਥਾਈਂ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ। ਗੁਰਮਤਿ ਨੇ ਗੱਲ ਮੰਨੀ ਹੈ ਕਿ ਪਰਮਾਤਮਾ ਪੱਥਰ ਵਿੱਚ ਵੀ ਹੈ, ਜੈ ਜਾਈਐ ਤੈ ਜਲ ਪਖਾਨ, ਤੂੰ ਪੂਰ ਰਹੋ ਹੈ ਸਭ ਸਮਾਨ। ਪਰ ਇਸ ਗੱਲ ਦਾ ਖੰਡਨ ਕੀਤਾ ਕਿ ਕੇਵਲ ਪੱਥਰ ਵਿੱਚ ਨਹੀਂ, ਕੇਵਲ ਇੱਕ ਥਾਂ 'ਤੇ ਨਹੀਂ, ਕੇਵਲ ਇੱਕ ਦਿਸ਼ਾ ਵਿੱਚ ਨਹੀਂ। ਜੇ ਕਿਸੇ ਨੇ ਦਾਅਵਾ ਕੀਤਾ ਕਿ ਉਹ ਕੇਵਲ ਧਾਰਮਿਕ ਸਥਾਨਾਂ 'ਤੇ ਵੱਸਦਾ, ਤੇ ਗੁਰਮਤਿ ਨੇ ਇਸ ਗੱਲ ਦਾ ਵੀ ਖੰਡਨ ਕੀਤਾ ਕਿ ਅੱਲਾ ਏਕ ਮਸੀਤ ਬਸਤ ਹੈ ਅਵਰ ਮੁਲਖ ਕਿਸ ਕੇਰਾ। ਜੇ ਅੱਲਾ ਨੂੰ, ਖੁਦਾ ਨੂੰ ਤੁਸੀਂ ਮਸੀਤ ਵਿੱਚ ਹੀ ਕੈਦ ਕਰ ਲਵੋਗੇ ਤੇ ਆ ਬਾਕੀ ਥਾਵਾਂ ਕਿਹੜੀਆਂ ਨੇ? ਧਾਰਮਿਕ ਸਥਾਨਾਂ 'ਤੇ ਆਣ ਕੇ ਤਾਂ ਇਹ ਸੋਝੀ ਪ੍ਰਾਪਤ ਕਰਨੀ ਸੀ ਕਿ ਹੇ ਪ੍ਰਭੂ, ਮੈਂ ਜਿੱਥੇ ਵੀ ਜਾਵਾਂਗਾ ਤੂੰ ਮੇਰੇ ਅੰਗ ਸੰਗ ਹੈ, ਤੂੰ ਸਦਾ ਮੇਰੇ ਨਾਲ ਹੈ। ਇਸ ਕਰਕੇ ਤੂੰ ਹੀ ਸਭ ਤੋਂ ਵੱਡਾ ਸ਼ਾਹ ਹੈ, ਤੂੰ ਹੀ ਸਭ ਤੋਂ ਵੱਡਾ ਰਾਜਾ ਹੈ। ਤੇਰੇ ਵਰਗਾ ਹੋਰ ਕੋਈ ਰਾਜਾ ਸਾਨੂੰ ਸੰਸਾਰ ਦੇ ਅੰਦਰ ਦਿਖਾਈ ਨਹੀਂ ਦੇ ਰਿਹਾ। ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ।
ਇਹ ਪਾਵਨ ਬਚਨ ਤਨਾਸਰੀ ਰਾਗ ਅੰਦਰ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਉਚਾਰਨ ਕੀਤੇ ਹੋਏ ਹਨ।
ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ।
ਇਹ ਮੇਰੇ ਸ਼ਾਹ, ਹੇ ਮੇਰੇ ਮਾਲਕ, ਹੇ ਮੇਰੇ ਪਾਤਸ਼ਾਹ ਪ੍ਰਭੂ ਜੀਓ, ਤੂੰ ਸਭ ਕੁਝ ਦਿੰਦਾ, ਜੋ ਕੁਝ ਵੀ ਤੈਥੋਂ ਮੰਗੀਏ ਸਾਚੇ ਸਾਹਿਬਾ, ਕਿਆ ਨਾਹੀ ਕਰ ਤੇਰਾ। ਜੋ ਵੀ ਮੰਗੀਏ ਤੇਰੇ ਤੋਂ ਮਿਲਦਾ। ਤਾਣ ਮੰਗੋ, ਮਾਨ ਮੰਗੋ, ਧਨ ਲਖਮੀ ਸੁੱਤ ਦੇ, ਕੁਝ ਵੀ ਐਸਾ ਨਹੀਂ ਜਿਹੜਾ ਤੇਰੇ ਘਰ ਵਿੱਚ ਮੌਜੂਦ ਨਹੀਂ ਹੈ। ਪਰ ਅਸੀਂ ਤੇਰੇ ਤੋਂ ਕੀ ਮੰਗਦੇ ਹਾਂ? ਤੇਰੇ ਦਰਸ਼ਨ, ਤੇਰੇ ਨਾਮ ਦੀ ਦਾਤ, ਤੇਰੀ ਭਜਨ ਬੰਦਗੀ। ਕਿਉਂਕਿ ਹੋਰ ਜੋ ਕੁਝ ਵੀ ਮੰਗਾਂਗੇ ਉਹ ਬਿਨਸੰਹਾਰ ਹੈ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਇਹੀ ਕਾਰਨ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜ਼ਿਕਰ ਕੀਤਾ ਕਿ ਗੁਰੂ ਦਰ 'ਤੇ ਆ ਕੇ ਕਿਸੇ ਨੇ ਚਾਰ ਪਦਾਰਥ ਮੰਗੇ, ਕਿਸੇ ਨੇ ਕਿਹਾ ਮੇਰਾ ਦੁੱਖ ਰੋਗ ਮਿਟ ਜਾਵੇ, ਕਿਸੇ ਨੇ ਕਿਹਾ ਮੈਨੂੰ ਸ਼ੋਭਾ ਚਾਹੀਦੀ ਹੈ, ਕੋਈ ਕਹਿਣ ਲੱਗਾ ਮੇਰਾ ਜਨਮ ਮਰਨ ਕੱਟਿਆ ਜਾਵੇ। ਸਾਹਿਬ ਕਹਿੰਦੇ ਸਭ ਕੁਝ ਮਿਲੇਗਾ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ। ਇਹ ਸਾਰਾ ਜ਼ਿਕਰ ਕਰਕੇ ਜੇ ਕੋਈ ਆਪਣੀ ਸ਼ੋਭਾ ਲੋੜੈ, ਸਾਧ ਸੰਗੇ ਹਉਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸ਼ਰਨੀ ਪਰੈ। ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ। ਪਰ ਅਖੀਰ ਤੇ ਜ਼ਿਕਰ ਕੀਤਾ ਕਿ ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਜਿਹੜਾ ਗੁਰੂ ਦਰ ਤੇ ਆਇਆ ਤੇ ਆ ਕੇ ਮੰਗਿਆ ਕੀ ਕਿ ਮੈਨੂੰ ਪ੍ਰਭੂ ਦੇ ਦਰਸ਼ਨ ਹੋ ਜਾਣ, ਜਿਹਦੇ ਮਨ ਅੰਦਰ ਪ੍ਰਭੂ ਦੇ ਦਰਸ਼ਨਾਂ ਦੀ ਤਾਂਘ ਹੈ, ਜਿਹਨੇ ਪ੍ਰਭੂ ਨੂੰ ਮੰਗਿਆ। ਸਾਹਿਬ ਕਹਿੰਦੇ ਜਿਹਨੇ ਜੋ ਕੁਝ ਮੰਗਿਆ ਮੈਂ ਦੇ ਦਿੱਤਾ, ਪਰ ਜਿਹਨੇ ਇਹ ਗੱਲ ਕਹੀ ਕਿ ਮੈਨੂੰ ਪ੍ਰਭੂ ਦੇ ਦਰਸ਼ਨ ਚਾਹੀਦੇ ਨੇ, ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਮਨ ਵਿੱਚ ਆਇਆ, ਕਹਿਣ ਲੱਗੇ ਮੇਰਾ ਚਿੱਤ ਕਰਦਾ ਮੈਂ ਪ੍ਰਭੂ ਦੇ ਦਰਸ਼ਨਾਂ ਦੀ ਦਾਤ ਮੰਗਣ ਵਾਲਿਆ, ਉੱਠ ਕੇ ਤੇਰੇ ਇਰਦ ਗਿਰਦ ਪਰਿਕਰਮਾ ਕਰਨ ਲੱਗ ਪਵਾਂ, ਤੇਰੇ ਤੋਂ ਬਲਹਾਰੇ ਜਾਵਾਂ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤੰਕ ਹੈ ਬਲ ਬਲ ਜਾਸਾ। ਇਸ ਕਰਕੇ ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਪ੍ਰਭੂ ਦਰ ਤੇ ਆਈਏ, ਗੁਰੂ ਦਰ ਤੇ ਆਈਏ, ਇੱਥੇ ਆ ਕੇ ਕੇਵਲ ਦੁੱਧ ਪੋਤੀ ਨਾ ਮੰਗੀਏ। ਜੇ ਦੁਨਿਆਵੀ ਦਾਤਾਂ ਵੀ ਮੰਗਣੀਆਂ ਨੇ ਤੇ ਨਾਲ ਨਾਲ ਧੀਆਂ ਵੀ ਮੰਗਿਆ ਕਰੀਏ, ਔਰ ਇਸ ਤੋਂ ਵੀ ਉੱਪਰ ਉੱਠ ਕੇ ਇਹ ਕਿਹਾ ਕਰੀਏ ਕਿ ਹੇ ਪ੍ਰਭੂ ਜੀ, ਹੁਣ ਤੁਸੀਂ ਮਿਲੋ, ਕਿਉਂਕਿ ਬਹੁਤ ਜਨਮ ਬਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਸਭ ਕੁਝ ਵੱਖ ਵੱਖ ਜੂਨਾਂ ਦੇ ਵਿੱਚ ਮੰਗਿਆ ਤੇ ਮਿਲਦਾ ਵੀ ਰਿਹਾ, ਬਿਨਾਂ ਮੰਗਿਆਂ ਹੀ ਤੂੰ ਬਹੁਤ ਕੁਝ ਦੇ ਦਿੱਤਾ, ਪਰ ਹੁਣ ਤਾਂ ਇਹ ਸਮਝ ਆ ਗਈ ਹੈ ਕਿ ਤੂੰ ਤਰਵਰ ਹਉ ਪੰਖੀ ਆਹੇ, ਮੰਦ ਭਾਗੀ ਤੇਰੋ ਦਰਸ਼ਨ ਨਾਹੇ। ਤੂੰ ਸਤਿਗੁਰ ਹਉ ਨੌਤਨ ਚੇਲਾ, ਕਹਿ ਕਬੀਰ ਮਿਲ ਅੰਤ ਕੀ ਬੇੜਾ। 84 ਲੱਖ ਜੂਨਾਂ ਦੇ ਵਿੱਚੋਂ ਜਾਂ ਆਏ ਅਨਕ ਜਨਮ ਭ੍ਰਮ ਸ਼ਰਣੀ, ਕਈ ਜਨਮ ਪਏ ਕੀਟ ਪਤੰਗਾ, ਇਹ ਸਾਰਾ ਸਫ਼ਰ ਕਰਕੇ ਮਨੁੱਖਾ ਜਨਮ ਹੁਣ ਆਖਰੀ ਸਮਾਂ ਹੈ। ਇੱਕ ਤਾਂ ਮਨੁੱਖਾ ਜੀਵਨ ਦੇ ਵਿੱਚ ਜਦੋਂ ਬੰਦਾ ਚੜ੍ਹਾਈ ਕਰਨ ਲੱਗਦਾ ਉਹ ਆਖਰੀ ਵੇਲਾ, ਪਰ ਇੱਕ 84 ਲੱਖ ਜੂਨਾਂ ਜਾਂ ਜਿਹੜੇ ਅਨਕ ਜਨਮਾਂ ਵਿੱਚ ਭਟਕ ਕੇ ਅਸੀਂ ਮਨੁੱਖਾ ਜਨਮ ਨੂੰ ਪ੍ਰਾਪਤ ਕੀਤਾ, ਇਹ ਸਮੁੱਚਾ ਸਮਾਂ ਹੀ ਅੰਤ ਕੀ ਬੇਲਾ ਹੈ। ਇਹ ਮਨੁੱਖਾ ਜੀਵਨ ਹੀ ਮਾਨੋ ਅੰਤ ਬਾਰ ਹੈ, ਤੇ ਜਿਹੜਾ ਇਸ ਅੰਤ ਕੀ ਵੇਲਾ ਇਸ ਮਨੁੱਖਾ ਜੀਵਨ ਦੇ ਵਿੱਚ ਪ੍ਰਭੂ ਦੇ ਦਰਸ਼ਨਾਂ ਨੂੰ ਮੰਗਦਾ, ਸਾਹਿਬ ਕਹਿੰਦੇ ਨੇ ਸੱਚਮੁੱਚ ਉਹਦਾ ਜੀਵਨ ਸਫਲ ਹੋ ਜਾਂਦਾ। ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁੱਖ ਹੋਏ, ਹੇ ਮੇਰੇ ਸ਼ਾਹ, ਹੇ ਮੇਰੇ ਮਾਲਕ, ਹੇ ਮੇਰੇ ਪਾਤਸ਼ਾਹ, ਮੈਨੂੰ ਆਪਣੇ ਦਰਸ਼ਨਾਂ ਦਾ ਸੁੱਖ ਦੇ, ਮੈਨੂੰ ਉਹ ਆਨੰਦ ਦੇ ਜਿਹੜਾ ਤੇਰੇ ਦਰਸ਼ਨਾਂ ਦੇ ਵਿੱਚੋਂ ਮਿਲੇ। ਕਿਉਂਕਿ ਜਦੋਂ ਤੇਰੇ ਦਰਸ਼ਨ ਕਰਕੇ ਜਿਹੜਾ ਆਨੰਦ ਸਾਨੂੰ ਪ੍ਰਾਪਤ ਹੁੰਦਾ ਨਾ, ਉਹ ਆਨੰਦ ਸਦੀਵੀ ਹੈ, ਉੱਥੇ ਫਿਰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ। ਦੁਨੀਆਂ ਦੇ ਜਿਹੜੇ ਸੁੱਖ ਨੇ, ਹਰ ਸੁੱਖ ਤੋਂ ਬਾਅਦ ਫਿਰ ਦੁੱਖ ਆਉਂਦਾ, ਸੁੱਖ ਮੰਗਤ ਦੁੱਖ ਆਗਲ ਆਵੇ, ਪਰ ਜਦੋਂ ਪ੍ਰਭੂ ਨਾਲ ਮਿਲ ਕੇ ਸੁੱਖ ਪ੍ਰਾਪਤ ਹੁੰਦਾ ਤੇ ਫਿਰ ਸਦਾ ਆਨੰਦ ਤੈ ਨਹੀਂ ਵਿਯੋਗ, ਉੱਥੇ ਆਨੰਦ ਹੀ ਆਨੰਦ ਹੈ, ਉੱਥੇ ਵਿਯੋਗ ਦੁੱਖ ਨਾਂ ਦੀ, ਵਿਛੋੜੇ ਨਾਂ ਦੀ ਕੋਈ ਗੱਲ ਨਹੀਂ। ਊਹਾਂ ਖੈਰ ਸਦਾ ਮੇਰੇ ਭਾਈ, ਇਸ ਕਰਕੇ ਇਹ ਪ੍ਰਭੂ ਮੈਨੂੰ ਆਪਣੇ ਦਰਸ਼ਨਾਂ ਵਾਲਾ ਜਿਹੜਾ ਸੁੱਖ ਹੈ ਨਾ, ਉਹ ਬਖਸ਼ਿਸ਼ ਕਰ। ਹੁਣ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਅੰਦਰ ਕਿਸ ਤਰ੍ਹਾਂ ਦੀ ਤਾਂਘ ਹੈ, ਉਹਨਾਂ ਦੇ ਬਚਨ ਅਸੀਂ ਪੜ੍ਹਦੇ ਹਾਂ, ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਤਾ, ਜਿਉ ਤ੍ਰਿਖਾਵੰਤ ਬਿਨ ਨੀਰ। ਜਿਵੇਂ ਇੱਕ ਪਿਆਸੇ ਨੂੰ ਪਿਆਸ ਲੱਗੇ ਤੇ ਜਦੋਂ ਤੱਕ ਪਾਣੀ ਨਹੀਂ ਮਿਲਦਾ, ਉਹਦੇ ਅੰਦਰ ਇੱਕ ਤਪਸ਼ ਹੈ, ਉਹਦੇ ਅੰਦਰ ਇੱਕ ਲੋਚਾ ਹੈ ਕਿ ਮੈਨੂੰ ਪਾਣੀ ਮਿਲ ਜਾਵੇ। ਹੇ ਪ੍ਰਭੂ, ਤੇਰੇ ਦਰਸ਼ਨਾਂ ਦੇ ਜਲ ਤੋਂ ਬਿਨਾਂ ਸਾਡਾ ਅੰਦਰ ਇਵੇਂ ਤਪਦਾ। ਇਹ ਗੁਰੂ ਰਾਮਦਾਸ ਜੀ ਦੇ ਬਚਨ ਨੇ, ਹਰ ਦਰਸ਼ਨ ਕਹੋ ਮੇਰਾ ਮਨ ਬਹੁ ਤਪਤਾ, ਜਿਉ ਤ੍ਰਿਖਾਵੰਤ ਬਿਨ ਨੀਰ। ਮੇਰਾ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਮਨ ਅੰਤਰ ਕੀ ਪੀਰ। ਹੁਣ ਤਾਂ ਇੰਨੀ ਅੰਦਰ ਪੀੜਾ ਹੈ, ਇੰਨਾ ਅੰਦਰ ਵਿਛੋੜੇ ਦਾ ਸੱਲ ਹੈ ਕਿ ਇੱਕ ਖਿੰਨ ਵੀ ਮਾਲਕ ਜੀ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਨਹੀਂ ਰਿਹਾ ਜਾ ਸਕਦਾ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ, ਸੋ ਭਾਈ ਸੋ ਮੇਰਾ ਵੀਰ, ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ, ਲੈ ਸਤਿਗੁਰ ਕੀ ਮਤ ਧੀਰ। ਹੁਣ ਤੇ ਹੇ ਪ੍ਰਭੂ, ਜੇ ਮੈਂ ਸਤਸੰਗ ਵਿੱਚ ਵੀ ਜਾਣਾ ਤੇ ਆਪਣੇ ਜਗਿਆਸੂ ਜਿਹੜੇ ਮੇਰੇ ਸੱਜਣ ਨੇ, ਮੈਂ ਉਹਨਾਂ ਨੂੰ ਕਹਿਣਾ ਮੈਨੂੰ ਪ੍ਰਭੂ ਦੀਆਂ ਗੱਲਾਂ ਸੁਣਾਓ, ਜੇ ਤੁਸੀਂ ਮੈਨੂੰ ਪ੍ਰਭੂ ਦੀਆਂ ਬਾਤਾਂ ਸੁਣਾਓਗੇ ਤੇ ਤੁਸੀਂ ਮੇਰੇ ਸਕੇ ਭੈਣ ਭਰਾਵਾਂ ਦੀ ਤਰ੍ਹਾਂ ਹੋਵੋਗੇ, ਕਿਉਂਕਿ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ। ਹੁਣ ਮੈਂ ਨਹੀਂ ਰਹਿ ਸਕਦਾ ਹੇ ਪ੍ਰਭੂ ਤੁਹਾਡੇ ਦਰਸ਼ਨਾਂ ਤੋਂ ਬਿਨਾਂ, ਹੁਣ ਤਾਂ ਅੰਦਰ ਤਾਂਘ ਹੈ। ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗ, ਹਮ ਪੀਛੈ ਲਾਗ ਚਲੀ। ਹੁਣ ਤਾਂ ਸਖੀਓ ਸਹੇਲੜੀਓ, ਮਿਲ ਮਿਲ ਕੇ ਮੇਰੇ ਪ੍ਰਮਾਤਮਾ ਦੇ ਗੁਣ ਮੇਰੇ ਕੋਲ ਕਹੋ, ਤੇ ਮੇਰੀ ਅਰਦਾਸ ਹੈ ਜਨ ਨਾਨਕ ਕੀ ਹਰ ਆਸ ਪਜਾਵੋ, ਹਰ ਦਰਸ਼ਨ ਸ਼ਾਂਤ ਸਰੀਰ। ਹੁਣ ਤਾਂ ਦਰਸ਼ਨ ਹੋਣਗੇ ਤਾਂ ਅੰਦਰ ਨੂੰ ਸ਼ਾਂਤੀ ਮਿਲੇਗੀ, ਟਿਕਾ ਮਿਲੇਗੀ, ਕਿਉਂਕਿ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁੱਖ ਹੋਏ। ਕਿੰਨੀ ਉੱਚੀ ਅਵਸਥਾ ਕਿ ਸੁੱਖ ਤਾਂ ਮਿਲੇਗਾ ਜੇ ਤੁਹਾਡੇ ਦਰਸ਼ਨ ਹੋਣਗੇ, ਭਾਵ ਆਪਣੇ ਦਰਸ਼ਨਾਂ ਵਾਲਾ ਸੁੱਖ ਮੈਨੂੰ ਬਖਸ਼ਿਸ਼ ਕਰਦੇ ਰਵੋ।
ਹਮਰੇ ਬੇਦਨ ਤੂੰ ਜਾਣਤਾ ਸਾਹ, ਅਵਰ ਕਿਆ ਜਾਣੈ ਕੋਈ।
ਤੁਹਾਡੇ ਤੋਂ ਵਿਛੜ ਕੇ ਜਿਹੜੀ ਅੰਦਰ ਬੇਦਨਾ, ਅੰਦਰ ਪੀੜਾ, ਦੁੱਖ ਜਨਮ ਲੈਂਦਾ ਨਾ, ਉਹ ਤੁਸੀਂ ਜਾਣਦੇ ਹੋ। ਤੁਹਾਡੇ ਤੋਂ ਬਿਨਾਂ ਹੋਰ ਕੋਈ ਨਹੀਂ ਜਾਣਦਾ, ਕਿਉਂਕਿ ਜਾਂ ਤਾਂ ਜਿਸ ਤਨ ਲੱਗ ਗਿਆ ਸੋਈ ਜਾਣਾ, ਤੇ ਜਾਂ ਹਮਰੀ ਬੇਦਨ ਹਰ ਪ੍ਰਭ ਜਾਣਾ, ਜਾਂ ਪ੍ਰਭੂ ਜਾਣਦਾ, ਤੇ ਜਾਂ ਫਿਰ ਜਿਹਦੇ ਅੰਦਰ ਇਹ ਪੀੜਾ ਹੈ ਉਹ ਜਾਣਦਾ ਹੈ। ਲੋਕ ਜਦੋਂ ਦੁਖੀ ਹੋਣ, ਜਦੋਂ ਕੋਈ ਚਿੰਤਾ ਹੋਵੇ, ਤੇ ਕਹਿੰਦੇ ਨੇ ਜਾ ਕੇ ਮੰਜੇ ਬਿਸਤਰੇ ਤੇ ਆਰਾਮ ਕਰ ਲਵੋ, ਪਰਿਵਾਰ ਵਿੱਚ ਚਲੇ ਜਾਓ। ਪਰ ਬਾਬਾ ਫਰੀਦ ਜੀ ਨੇ ਇਸ ਬਿਰਹਿਆਂ ਦਾ ਜਦੋਂ ਜ਼ਿਕਰ ਕੀਤਾ, ਉਹ ਕਹਿ ਰਹੇ ਨੇ ਕਿ ਸਾਡੀ ਤਾਂ ਜ਼ਿੰਦਗੀ ਇਹੋ ਜਿਹੀ ਬਣ ਗਈ ਹੈ ਕਿ ਫਰੀਦਾ ਬਿਰਹਿ ਵਛਾਵਣ ਲੇਪ, ਹੁਣ ਤਾਂ ਸਾਡੀ ਹਾਲਤ ਇਹੋ ਜਿਹੀ ਬਣ ਗਈ ਕਿ ਅਸੀਂ ਹੁਣ ਤੁਹਾਡੇ ਤੋਂ ਬਿਨਾਂ ਰਹਿ ਨਹੀਂ ਸਕਦੇ, ਕਿਉਂਕਿ ਇਹ ਮਾਲਕ ਜੀ ਸਾਡੇ ਅੰਦਰ ਦੀ ਪੀੜਾ, ਸਾਡੇ ਅੰਦਰ ਦੇ ਸੱਲ ਨੂੰ ਤੁਹਾਡੇ ਤੋਂ ਬਿਨਾਂ ਹੋਰ ਕੋਈ ਨਹੀਂ ਜਾਣ ਸਕਦਾ। ਇਹ ਪਾਵਨ ਬਚਨ ਸ਼ਬਦ ਦੀਆਂ ਆਰੰਭਕ ਪੰਕਤੀਆਂ ਵੀ ਨੇ ਅਤੇ ਰਹਾਉ ਦਾ ਬੰਦ ਹੋਣ ਕਰਕੇ ਕੇਂਦਰੀ ਭਾਵ ਵੀ ਹੈ।
ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹ, ਤੇਰਾ ਕੀਆ ਸੱਚ ਸਭ ਹੋਏ।
ਮੇਰੇ ਮਾਲਕ ਜੀ ਤੁਸੀਂ ਸਦਾ ਅਟਲ ਰਹਿਣ ਵਾਲੇ ਹੋ ਤੇ ਤੁਹਾਡਾ ਕੀਤਾ ਹੋਇਆ ਸਭ ਕੁਝ ਮੁਕੰਮਲ ਹੈ, ਉਕਾਈਹੀਣ ਹੈ, ਕਿਉਂਕਿ ਤੁਸੀਂ ਆਪ ਵੀ ਸੱਚੇ ਹੋ, ਤੁਹਾਡਾ ਨਿਆਂ ਵੀ ਸੱਚ ਹੈ, ਤੁਹਾਡੀ ਰਚਨਾ ਵੀ ਸੱਚ ਹੈ। ਇੱਕ ਸੱਚ ਤੇ ਝੂਠ ਉਹ ਹੈ ਜਿਹੜਾ ਰਸਨਾ ਨਾਲ ਬੋਲਿਆ ਜਾਂਦਾ ਹੈ, ਪਰ ਸਾਹਿਬ ਕਹਿੰਦੇ ਇਹ ਜ਼ਰੂਰੀ ਨਹੀਂ। ਕਈ ਵਾਰ ਮਨੁੱਖ ਲੱਖਾਂ ਵਾਰ ਯਤਨ ਕਰੇ ਜ਼ੁਬਾਨ ਨਾਲ ਸੱਚ ਬੋਲੇ, ਪਰ ਜੇ ਕੋਈ ਉਹਨੂੰ ਮੰਨਣ ਲਈ ਤਿਆਰ ਨਾ ਹੋਵੇ ਤੇ ਕਿਵੇਂ ਮਨੁੱਖ ਸਾਬਤ ਕਰ ਸਕਦਾ ਹੈ ਕਿ ਮੈਂ ਸੱਚ ਬੋਲ ਰਿਹਾ। ਕਈ ਵਾਰ ਮਨੁੱਖ ਮਜਬੂਰੀ ਵਸ ਝੂਠ ਵੀ ਬੋਲਦਾ ਹੈ, ਪਰ ਉਹਦੇ ਪਿੱਛੇ ਸੱਚ ਹੁੰਦਾ ਹੈ, ਉਹ ਸਾਬਤ ਨਹੀਂ ਕਰ ਸਕਦਾ। ਗੰਗੂ ਵਰਗਾ ਬੰਦਾ ਠਾਣੇ ਜਾ ਕੇ ਸੱਚ ਬੋਲਦਾ, ਪਰ ਉਹਦੇ ਸੱਚ ਨੂੰ ਅੱਜ ਤੱਕ ਲੋਕਾਂ ਨੇ ਲਾਹਨਤਾਂ ਪਾਈਆਂ ਨੇ। ਗਨੀ ਖਾਂ, ਨਬੀ ਖਾਂ ਵਰਗੇ ਪਠਾਨ ਝੂਠ ਬੋਲਦੇ ਨੇ ਕਿ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ, ਇਹ ਤਾਂ ਉੱਚ ਦੇ ਪੀਰ ਨੇ, ਉਹ ਝੂਠ ਵੀ ਸੱਚ ਵਰਗਾ। ਇਸ ਕਰਕੇ ਰਸਨਾ ਤੋਂ ਬੋਲਿਆ ਸੱਚ ਝੂਠ ਜਿਹੜਾ ਨਾ, ਇੱਥੇ ਤੱਕ ਕਿ ਸੱਚ ਦੀ ਪਰਿਭਾਸ਼ਾ ਨਹੀਂ ਹੈ। ਸੱਚ ਦਾ ਮਤਲਬ ਹੈ ਪਰਮਾਤਮਾ। ਜਿਹੜਾ ਪਰਮਾਤਮਾ ਨਾਲ ਜੁੜ ਗਿਆ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਹਰ ਭਾਣੇ, ਤੇ ਜਿਹੜਾ ਬੰਦਾ ਰੱਬ ਨਾਲ ਨਹੀਂ ਜੁੜਿਆ, ਉਹ ਬੰਦਾ ਕਹੀ ਚਵੇ ਵੀ ਮੈਂ ਅੰਦਰੋਂ ਸੱਚਾ ਹਾਂ, ਮੈਂ ਕਦੇ ਮੂੰਹ ਤੋਂ ਝੂਠ ਨਹੀਂ ਬੋਲਿਆ, ਉਹ ਕਦੇ ਸੱਚਾ ਨਹੀਂ ਜੀ ਹੋ ਸਕਦਾ, ਕਿਉਂਕਿ ਤਨ ਮੈਂ ਮਨੁਆ ਮਨ ਮੈਂ ਸਾਚਾ, ਸੋ ਸਾਚਾ ਮਿਲ ਸਾਚੇ ਰਾਚਾ। ਪ੍ਰਭੂ ਸੱਚ ਹੈ, ਅਟਲ ਹੈ, ਆਦਿ ਸੱਚ, ਸ਼ੁਰੂ ਤੋਂ ਸੱਚ ਹੈ, ਜੁਗਾਦ ਸੱਚ, ਜੁਗਾਂ ਤੋਂ ਸੱਚ ਹੈ, ਹੈ ਪੀ ਸੱਚ, ਹੁਣ ਵੀ ਸੱਚ ਹੈ, ਨਾਨਕ ਹੋਸੀ ਪੀ ਸੱਚ, ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਸਦਾ ਥਿਰ ਰਹਿਣ ਵਾਲਾ ਹੈ, ਸਦਾ ਸੱਚ ਹੈ, ਉਸ ਤੋਂ ਬਿਨਾਂ ਤੇ ਸਭ ਕੁਝ ਕੂੜ ਹੈ। ਜੇ ਪਰਮਾਤਮਾ ਦੀ ਹੋਂਦ ਨੂੰ ਅਸੀਂ ਸਵੀਕਾਰ ਲਿਆ, ਤੇ ਫਿਰ ਸਾਹਿਬ ਨੇ ਬਚਨ ਕਹੇ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਤੇ ਜੇ ਪ੍ਰਭੂ ਨਾਲ ਨਹੀਂ ਜੁੜੇ ਤੇ ਫਿਰ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਤੁਧ ਬਾਜ ਕੂੜੋ ਕੂੜ। ਹੇ ਪ੍ਰਭੂ, ਜਿਵੇਂ ਹਜ਼ਾਰਾਂ ਸਿਫਰਾਂ ਨਾਲ ਏਕਾ ਲੱਗ ਜਾਵੇ ਤੇ ਉਹਨਾਂ ਦੀ ਕੀਮਤ ਹੈ, ਤੇ ਜੇ ਏਕਾ ਵੱਖ ਕਰ ਲਈਏ ਤੇ ਸਿਫਰਾਂ ਦੀ ਕੋਈ ਕੀਮਤ ਨਹੀਂ। ਜੇ ਤੁਹਾਡੀ ਹੋਂਦ ਨੂੰ ਅਸੀਂ ਜਗਤ ਵਿੱਚ ਮੰਨ ਲਿਆ, ਫਿਰ ਸਭ ਕੁਝ ਸੱਚ ਹੈ, ਤੇ ਜੇ ਅਸੀਂ ਜਗਤ ਨੂੰ ਸੱਚ ਮੰਨ ਕੇ ਤੇ ਤੇਰੇ ਨਾਲੋਂ ਟੁੱਟ ਗਏ ਹਾਂ, ਇਹ ਹਾਲਤ ਇਸੇ ਤਰ੍ਹਾਂ ਦੀ ਜਿਵੇਂ ਕੋਈ ਏਕਾ ਲਾ ਕੇ ਤੇ ਕਈ ਚੱਲੇ ਜੀ ਮੈਂ ਸਿਫਰਾਂ ਦੀ ਕੀਮਤ ਪਵਾ ਲਵਾਂਗਾ, ਇੱਕ ਤੋਂ ਬਿਨਾਂ ਸਿਫਰਾਂ ਦੀ ਕੀਮਤ ਕੀ ਹੈ? ਤੂੰ ਇੱਕ ਹੈ ਤੇ ਤੇਰੇ ਕਰਕੇ ਸਭ ਕੁਝ ਸੱਚ ਹੈ, ਤੇਰੇ ਤੋਂ ਬਿਨਾਂ ਤੇ ਬਾਕੀ ਸਭ ਕੁਝ ਸਿਫਰ ਹੀ ਹੈ। ਹਾਂ, ਜੇ ਸਿਫਰ ਵੀ ਤੇਰੇ ਨਾਲ ਜੁੜ ਜਾਵੇ ਤੇ ਉਹਦੀ ਕੀਮਤ 10 ਗੁਣਾ, ਉਹਦੀ ਕੀਮਤ ਸੈਂਕੜੇ ਗੁਣਾ, ਹਜ਼ਾਰ ਗੁਣਾ, ਅਰਬਾਂ ਖਰਬਾਂ ਬਣ ਜਾਂਦੀ। ਕੌਡੀ ਕਾ ਮੁੱਲ ਹੂਆ ਲਾਖ, ਆੜ ਦਾਮ ਕੋ ਸ਼ੀਪਰੋ ਹੋਇਓ ਲਖੀਣਾ, ਸ਼ਰਮ ਕਰਤੇ ਦਮ ਆੜ ਕੋ ਤੇ ਗਨੀ ਧਨੀਤਾ। ਕੌਡੀ ਦਾ ਮੁੱਲ ਵੀ ਮਾਨੋ ਲੱਖਾਂ ਪੈ ਜਾਂਦਾ ਜਦੋਂ ਤੇਰੇ ਨਾਲ ਜੁੜ ਜਾਈਏ।
ਝੂਠਾ ਕਿਸ ਕੋ ਆਖੀਐ ਸਾਹ, ਦੂਜਾ ਨਾਹੀਂ ਕੋਈ।
ਪ੍ਰਭੂ ਤੁਸੀਂ ਸਾਰੇ ਜਗਤ ਦੇ ਵਿੱਚ ਵਿਆਪਕ ਹੋ ਮੇਰੇ ਸ਼ਾਹ ਮਾਲਕ ਜੀਓ, ਤੁਹਾਡੇ ਤੋਂ ਬਿਨਾਂ ਕੁਝ ਵੀ ਐਸਾ ਨਹੀਂ ਜਿੱਥੇ ਤੁਹਾਡੀ ਹੋਂਦ ਨਾ ਹੋਵੇ। ਇਸ ਕਰਕੇ ਜਿਨ੍ਹਾਂ ਨੇ ਤੁਹਾਡੀ ਹੋਂਦ ਨੂੰ ਸਰਬ ਵਿਆਪਕ ਮੰਨ ਲਿਆ, ਉਹ ਇਹ ਮੰਨ ਗਏ ਕਿ ਅਸੀਂ ਝੂਠਾ ਕਿਹਨੂੰ ਕਹੀਏ, ਕਿਉਂਕਿ ਤੁਹਾਡੇ ਤੋਂ ਬਿਨਾਂ ਕੋਈ ਵੀ ਨਹੀਂ। ਸਭ ਮੈਂ ਜੋਤ, ਜੋਤ ਹੈ ਸੋਏ। ਸਾਰੇ ਸੰਸਾਰ ਦੇ ਅੰਦਰ ਏਕ ਅਨੇਕ ਵਿਆਪਕ ਪੂਰਕ, ਜਤ ਦੇਖੋ ਤਤ ਸੋਈ। ਮਾਇਆ ਚਿੱਤਰ ਵਿਚਿੱਤਰ ਵਿਮੋਹਤ, ਬਿਰਲਾ ਬੂਝੈ ਕੋਈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹੇ ਪ੍ਰਭੂ, ਸਾਰੇ ਸੰਸਾਰ ਅੰਦਰ ਤੁਸੀਂ ਵਿਆਪਕ ਹੋ, ਜੋਤ ਕਰਕੇ ਕਿਸੇ ਨੂੰ ਨਹੀਂ ਕਿਹਾ ਜਾ ਸਕਦਾ ਵੀ ਤੁਸੀਂ ਉਹਦੇ ਵਿੱਚ ਨਿਵਾਸ ਨਹੀਂ ਕਰਦੇ, ਉਹ ਝੂਠਾ ਹੈ, ਉਹ ਉਕਾਈ ਵਾਲਾ ਹੈ। ਜਦੋਂ ਤੁਹਾਡੀ ਹੀ ਰੌ ਹਰ ਦੇ ਅੰਦਰ ਰੁਮਕ ਰਹੀ ਹੈ, ਤੇ ਫਿਰ ਕਿਹਨੂੰ ਆਪਾਂ ਝੂਠਾ ਕਹੀਏ। ਹਾਂ, ਉਹ ਝੂਠੇ ਨੇ ਜਿਹੜੇ ਤੁਹਾਡੇ ਇਸ ਸਰਬ ਵਿਆਪਕ ਗੁਣ ਨਾਲੋਂ ਵੱਖ ਹੋ ਗਏ ਨੇ, ਜਿਨ੍ਹਾਂ ਨੇ ਤੁਹਾਡੀ ਹੋਂਦ ਨੂੰ ਸਵੀਕਾਰ ਨਹੀਂ ਕੀਤਾ। ਉਹ ਲੱਖਾਂ ਵਾਰੀ ਕਹੀ ਜਾਣ ਕਿ ਸਾਡਾ ਬਹੁਤ ਵੱਡਾ ਆਚਰਣ ਹੈ, ਸਾਡਾ ਮਨ, ਸਾਡਾ ਦਿਲ ਬੜਾ ਸਾਫ਼ ਹੈ, ਅਸੀਂ ਅੰਦਰੋਂ ਸੱਚੇ ਸੁੱਚੇ ਹਾਂ। ਜਿਹਦੇ ਅੰਦਰ ਤੁਸੀਂ ਨਹੀਂ ਵਸੇ, ਉਹ ਕਿਵੇਂ ਸੁੱਚਾ ਹੋ ਸਕਦਾ? ਉਹ ਕਿਵੇਂ ਅੰਦਰੋਂ ਉੱਚੇ ਆਚਰਣ ਵਾਲਾ ਹੋ ਸਕਦਾ? ਉਹਦੇ ਪੱਲੇ ਤਾਂ ਕੱਖ ਵੀ ਨਹੀਂ, ਕਿਉਂਕਿ ਜਿਹੜਾ ਤੁਹਾਡੀ ਹੋਂਦ ਨੂੰ ਸਵੀਕਾਰ ਕਰਨ ਵਾਸਤੇ ਤਿਆਰ ਨਹੀਂ, ਉਹ ਹੋਰ ਕਿਹੜੀ ਗੱਲ ਮੰਨਣ ਲਈ ਤਿਆਰ ਹੋਵੇਗਾ? ਕਿਉਂਕਿ ਤੁਸੀਂ ਸਿਰਜਣਹਾਰ ਹੋ, ਤੁਸੀਂ ਸਭ ਤੋਂ ਵੱਡੇ ਹੋ, ਸਭ ਤੋਂ ਪਹਿਲਾਂ ਹੋ, ਤੇ ਸਦੀਵੀ ਹੋਂਦ ਵਾਲੇ ਹੋ।
ਸਭਨਾ ਵਿੱਚ ਤੂੰ ਵਰਤਦਾ ਸਾਹ, ਸਭ ਤੁਝੇ ਧਿਆਵ ਹੈ ਦਿਨ ਰਾਤ।
ਹੇ ਮੇਰੇ ਸ਼ਾਹ ਮਾਲਕ ਜੀਓ, ਤੁਸੀਂ ਹਰ ਹਿਰਦੇ ਦੇ ਵਿੱਚ ਵਰਤ ਰਹੇ ਹੋ, ਹਰ ਹਿਰਦੇ ਦੇ ਵਿੱਚ ਮੌਜੂਦ ਹੋ, ਤੇ ਸਾਰੇ ਜੀਵ ਤੁਹਾਨੂੰ ਹੀ ਅਰਾਧ ਰਹੇ ਨੇ, ਤੁਹਾਡਾ ਧਿਆਨ ਧਰ ਰਹੇ ਨੇ। ਇੱਥੇ ਤੱਕ ਕਿ ਸਾਹਿਬ ਜੀ ਨੇ ਪਸ਼ੂ ਪੰਛੀਆਂ ਬਨਸਪਤੀ ਦਾ ਵੀ ਜ਼ਿਕਰ ਕੀਤਾ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਹੇ ਮੇਰੇ ਮਾਲਕ ਜੀ, ਜੇ ਅਸੀਂ ਪਸ਼ੂ ਪੰਛੀਆਂ ਦੀ ਆਵਾਜ਼ ਨੂੰ ਸੁਣਦੇ ਹਾਂ, ਹਰ ਹਟ ਵੀ ਤੂੰ ਤੂੰ ਕਰੈ ਬੋਲੈ ਭਲੀ ਬਾਣ। ਜੇ ਕਿਤੇ ਖੂਹ ਚੱਲਦਾ ਵੇਖਿਆ ਤੇ ਉਹਦੇ ਵਿੱਚੋਂ ਵੀ ਆਵਾਜ਼ ਜਿਹੜੀ ਆਈ, ਕਿਹਾ ਕਿ ਉਹ ਕਹਿ ਰਹੀ ਹੈ, ਹੇ ਮੇਰੇ ਮਾਲਕ ਤੂੰ ਹੀ ਹੈ। ਕਿਉਂਕਿ ਜਿਹੜਾ ਪ੍ਰਭੂ ਨਾਲ ਆਪ ਜੁੜ ਜਾਂਦਾ ਤੇ ਉਹਨੂੰ ਇੰਜ ਮਹਿਸੂਸ ਹੋਣ ਲੱਗ ਪੈਂਦਾ ਕਿ ਸਮੁੱਚੀ ਕਾਇਨਾਤ ਮਾਲਕ ਨੂੰ ਹੀ ਸਿਮਰ ਰਹੀ ਹੈ। ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ। ਕਹਿੰਦੇ ਇੱਕ ਵਾਰ ਇੱਕ ਤਿੱਤਰ ਬੋਲਿਆ ਤੇ ਉਹਦੀ ਆਵਾਜ਼ ਨੂੰ ਸੁਣਨ ਵਾਲੇ ਤਿੰਨ ਜਾਣੇ ਸਨ। ਇੱਕ ਸੀ ਬਾਣੀਆਂ, ਜਿਹੜਾ ਦੁਕਾਨ ਦੇ ਵਿੱਚ ਸੌਦਾ ਵੇਚਦਾ ਸੀ। ਉਹਨੂੰ ਪੁੱਛਿਆ ਵੀ ਤਿੱਤਰ ਨੇ ਕੀ ਬੋਲਿਆ। ਹੁਣ ਉਹਦੀ ਸੁਰਤ ਤਾਂ ਕੇਵਲ ਹੱਟੀ ਤੱਕ, ਸੌਦੇ ਤੱਕ ਸੀ ਨਾ। ਉਹਨੇ ਮਹਿਸੂਸ ਕੀਤਾ ਵੀ ਤਿੱਤਰ ਦੀ ਆਵਾਜ਼ ਤਿੱਖੀ ਬੜੀ ਹੈ। ਉਹਨੇ ਸੌਦੇ ਵੱਲ ਧਿਆਨ ਮਾਰਿਆ ਵੀ ਕਿਹੜੇ ਸੌਦੇ ਦਾ ਨਾਂ ਤਿੱਖਾ ਹੋ ਸਕਦਾ। ਉਹਨੇ ਇੱਕਦਮ ਉੱਤਰ ਦਿੱਤਾ ਵੀ ਤੁਸੀਂ ਪੁੱਛਦੇ ਹੋ ਵੀ ਤਿੱਤਰ ਨੇ ਬੋਲਿਆ ਕੀ ਬੋਲਿਆ। ਕਹਿਣ ਲੱਗਾ, ਇੱਕੋ ਗੱਲ ਹੀ ਕਹਿੰਦਾ ਹੋਵੇਗਾ, ਲੂਣ ਤੇਲ ਅਦਰਕ, ਲੂਣ ਤੇਲ ਅਦਰਕ, ਕਿਉਂਕਿ ਉਹਦੀ ਸੁਰਤ ਹੀ ਸੌਦੇ ਤੱਕ ਜੁੜੀ ਹੋਈ ਸੀ। ਦੂਸਰਾ ਸੀ ਪਹਿਲਵਾਨ, ਜਿਹੜਾ ਆਪਣੇ ਸਰੀਰ ਤੇ ਮਾਲਿਸ਼ ਕਰਦਾ, ਡੰਡ ਬੈਠਕਾਂ ਕੱਢਦਾ ਤੇ ਕਦੇ ਕਦੇ ਜਾ ਕੇ ਅਖਾੜਿਆਂ ਦੇ ਵਿੱਚ ਕੁਸ਼ਤੀਆਂ ਘੋਲ ਕਰਦਾ। ਉਹਨੂੰ ਪੁੱਛਿਆ ਵੀ ਤੂੰ ਵੀ ਤਿੱਤਰ ਦੀ ਆਵਾਜ਼ ਸੁਣੀ ਆ, ਦੱਸ ਕੀ ਬੋਲਦਾ। ਉਹ ਕਹਿੰਦਾ ਵੀ ਆਵਾਜ਼ ਬੜੀ ਤਿੱਖੀ ਆ, ਵੀ ਇੰਜ ਲੱਗਦਾ ਜਿਵੇਂ ਕਹਿ ਰਿਹਾ ਹੋਵੇ ਵੀ ਖਾ ਘਿਓ ਤੇ ਕਰ ਕਸਰਤ। ਇੱਕ ਬਾਣੀਆ ਉਹ ਕਹਿਣ ਲੱਗਾ ਲੂਣ ਤੇਲ ਅਦਰਕ, ਤੇ ਜਿਹੜਾ ਪਹਿਲਵਾਨ ਸੀ ਉਹ ਕਹਿਣ ਲੱਗਾ ਖਾ ਘਿਓ ਤੇ ਕਰ ਕਸਰਤ। ਪਰ ਜਦੋਂ ਰੱਬ ਨਾਲ ਜੁੜੇ ਹੋਏ ਜਗਿਆਸੂ ਨੂੰ ਪੁੱਛਿਆ ਵੀ ਤਿੱਤਰ ਬੋਲਿਆ ਇਹਨੇ ਕੀ ਕਿਹਾ, ਤੇ ਕਹਿਣ ਲੱਗਾ ਸੁਭਾਨ ਅੱਲਾ ਤੇਰੀ ਕੁਦਰਤ। ਉਹਨਾਂ ਨੂੰ ਤਾਂ ਹਰ ਜਰਰੇ ਜਰਰੇ ਵਿੱਚੋਂ ਇਹ ਆਵਾਜ਼ ਸੁਣਾਈ ਦਿੰਦੀ ਹੈ ਕਿ ਸਮੁੱਚੀ ਕਾਇਨਾਤ ਇਹ ਮਾਲਕ ਤੈਨੂੰ ਧਿਆ ਰਹੀ ਹੈ। ਹੋਰ ਕੇਤੇ ਤੁਦਨੋ ਗਾਵਨ, ਸੇ ਮੈਂ ਚੇਤਨ ਆਵਨ, ਨਾਨਕ ਕਿਆ ਵਿਚਾਰੇ। ਤੈਨੂੰ ਕਿੰਨੇ ਕੁ ਗਾਉਂਦੇ ਨੇ, ਮੈਨੂੰ ਤੇ ਚੇਤੇ ਹੀ ਨਹੀਂ ਆਉਂਦੇ ਪ੍ਰਭੂ ਜੀਓ, ਕਿੰਨੇ ਕੁ ਲੋਕ ਤੇਰੀ ਆਰਾਧਨਾ ਕਰ ਰਹੇ ਨੇ। ਸਾਰੇ ਜੀਵ ਤੈਨੂੰ ਦਿਨੇ ਰਾਤ ਧਿਆ ਰਹੇ ਹਨ।
ਸਭ ਤੁਝੇ ਥਾਵਹੁ ਮੰਗਦੇ ਮੇਰੇ ਸਾਹਾ, ਤੂੰ ਸਭਨਾ ਕਰਹੇ ਇੱਕ ਦਾਤ।
ਹੇ ਮੇਰੇ ਸ਼ਾਹਾ, ਹੇ ਮੇਰੇ ਮਾਲਕ, ਸਾਰੇ ਤੁਹਾਥੋਂ ਹੀ ਮੰਗ ਰਹੇ ਨੇ, ਕਿਉਂਕਿ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਏਕ ਦਤਾਰ ਸਗਲ ਹੈ ਜਾਚਕ ਦੂਸਰ ਕਹਿ ਪੈ ਜਾਵੋ, ਤੇ ਤੁਸੀਂ ਇੱਕ ਹੀ ਸਾਰਿਆਂ ਨੂੰ ਦਾਤਾਂ ਦੇਣ ਵਾਲੇ ਹੋ। ਇਹਦਾ ਮਤਲਬ ਵੀ ਦਾਤਾ ਕੇਵਲ ਇੱਕ ਹੈ, ਬਾਕੀ ਤੇ ਸਭ ਭਿਖਾਰੀ ਨੇ। ਕੋਈ ਛੋਟਾ ਭਿਖਾਰੀ ਆ ਤੇ ਕੋਈ ਵੱਡਾ ਭਿਖਾਰੀ। ਜਿਵੇਂ ਧਾਰਮਿਕ ਸਥਾਨਾਂ ਦੇ ਬਾਅਦ ਭਿਖਾਰੀ ਬੈਠੇ ਹੁੰਦੇ ਨੇ ਨਾ, ਤੇ ਬੰਦਾ ਧਾਰਮਿਕ ਸਥਾਨ ਦੇ ਅੰਦਰ ਮੱਥਾ ਟੇਕਦਾ ਤੇ ਆ ਕੇ ਜਦੋਂ ਬਾਹਰ ਮੰਗਤਿਆਂ ਨੂੰ ਦਸ ਦਸ ਵੀਹ ਵੀਹ ਰੁਪਈਏ ਦਿੰਦਾ ਨਾ, ਤੇ ਕਹਿੰਦਾ ਮੈਂ ਬੜਾ ਵੱਡਾ ਦਾਤਾ ਬਣ ਗਿਆ। ਪਰ ਇੰਨਾ ਪਤਾ ਹੀ ਨਹੀਂ ਵੀ ਜਿਹਨੂੰ ਤੂੰ ਕੁਝ ਦੇ ਰਿਹਾ ਨਾ, ਜਿਹਨੂੰ ਤੂੰ ਮੰਗਤਾ ਸਮਝ ਰਿਹਾ, ਉਹਨੂੰ ਤੇ ਤੂੰ ਦਸ ਰੁਪਈਏ ਦਿੱਤੇ ਨੇ, ਤੇ ਅੰਦਰੋਂ ਤੂੰ ਇਹ ਮੰਗ ਕੇ ਆਇਆ ਕਿ ਪਰਮਾਤਮਾ ਮੈਨੂੰ ਲੱਖਾਂ ਦੇ। ਇਹ ਦਸ ਵੀ ਤੂੰ ਦਸ ਦੇਣ ਵਾਲਾ ਵੱਡਾ, ਦਸ ਜਿਹਨਾਂ ਨੂੰ ਦੇ ਰਿਹਾ ਉਹ ਵੱਡੇ ਮੰਗਤੇ ਨੇ, ਕਿ ਜਾਂ ਤੂੰ ਲੱਖਾਂ ਮੰਗਣ ਵਾਲਾ ਵੱਡਾ ਮੰਗਤਾ। ਇਸ ਕਰਕੇ ਕੋਈ ਛੋਟਾ ਮੰਗਤਾ ਹੈ, ਕੋਈ ਵੱਡਾ ਮੰਗਤਾ ਹੈ, ਦਾਤਾ ਕੇਵਲ ਇੱਕ ਹੈ। ਤੇ ਮੇਰੇ ਮਾਲਕ ਜੀ ਸਾਰੇ ਧਾਤੋਂ ਹੀ ਮੰਗ ਰਹੇ ਨੇ, ਤੇ ਤੁਸੀਂ ਇੱਕ ਹੀ ਸਾਰਿਆਂ ਨੂੰ ਦਾਤਾਂ ਦੇ ਰਹੇ ਹੋ, ਕਿਉਂਕਿ ਤੁਹਾਡੇ ਤੋਂ ਬਿਨਾਂ ਸਾਰੇ ਭਿਖਾਰੀ ਨੇ। ਹਮ ਭੀਖ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ। ਕਹਿੰਦੇ ਇੱਕ ਵਾਰ ਇੱਕ ਭਿਖਾਰੀ ਕਿਸੇ ਰਾਜੇ ਦੇ ਦਰ ਤੇ ਗਿਆ ਤੇ ਸਮਾਂ ਨਿਯਤ ਕਰ ਦਿੱਤਾ ਵੀ ਤੂੰ ਰੋਜ਼ ਇਸ ਵੇਲੇ ਆਇਆ ਕਰ ਤੇ ਮੈਂ ਤੈਨੂੰ ਕੁਝ ਨਾ ਕੁਝ ਦਿਆ ਕਰਾਂਗਾ। ਭਿਖਾਰੀ ਸੀ, ਕਹਿਣ ਲੱਗਾ ਅੱਜ ਸਮੇਂ ਤੋਂ ਪਹਿਲਾਂ ਜਾ ਕੇ ਵੇਖਦੇ ਹਾਂ। ਦਰਬਾਨ ਜਿਹੜੇ ਸਨ ਉਹਨਾਂ ਰੋਕ ਦਿੱਤਾ ਵੀ ਤੂੰ ਅਜੇ ਅੰਦਰ ਨਹੀਂ ਜਾ ਸਕਦਾ। ਕਹਿਣ ਲੱਗਾ ਵੀ ਕਮਾਲ ਹੈ, ਮੈਂ ਭਿਖਾਰੀ ਹਾਂ, ਮੈਂ ਰਾਜੇ ਤੋਂ ਮੰਗਣ ਆਇਆ, ਤੁਸੀਂ ਮੈਨੂੰ ਮਿਲਣ ਦਿਓ, ਮੈਂ ਜੋ ਮੰਗਣ ਆਇਆ ਲੈ ਕੇ ਚੱਲਿਆ ਜਾਵਾਂਗਾ। ਦਰਬਾਨ ਕਹਿਣ ਲੱਗੇ ਨਹੀਂ, ਅਜੇ ਤੇ ਰਾਜਾ ਹੀ ਮੰਗਣ ਗਿਆ। ਕਹਿਣ ਲੱਗੇ ਕਿਹਦੇ ਤੋਂ? ਕਹਿੰਦੇ ਭਗਵਾਨ ਕੋਲੋਂ। ਉਸੇ ਵੇਲੇ ਹੱਥ ਵਿੱਚ ਪਕੜਿਆ ਖੱਫਰ ਵਗਾ ਕੇ ਮਾਰਿਆ, ਕਹਿਣ ਲੱਗਾ ਧ੍ਰਿਗ ਹੈ ਮੇਰੇ ਇਹੋ ਜਿਹੇ ਮੰਗਣ ਤੇ, ਵੀ ਮੈਂ ਅੱਜ ਤੱਕ ਮੰਗਤੇ ਕੋਲੋਂ ਹੀ ਮੰਗਦਾ ਰਿਹਾ। ਜਿਹਦੇ ਕੋਲੋਂ ਰਾਜਾ ਮੰਗਣ ਗਿਆ, ਜੇ ਮੈਂ ਵੀ ਉਹਦੇ ਕੋਲੋਂ ਮੰਗਣਾ ਸ਼ੁਰੂ ਕਰ ਦੇਵਾਂ ਤੇ ਸਮਝ ਆ ਜਾਵੇਗੀ ਕਿ ਰਾਜਾ ਵੀ ਭਿਖਾਰੀ ਤੇ ਮੈਂ ਵੀ ਭਿਖਾਰੀ, ਦਾਤਾ ਤੇ ਕੇਵਲ ਇੱਕ ਹੈ। ਇਸ ਕਰਕੇ ਮਾਲਕ ਜੀ ਤੁਸੀਂ ਇੱਕ ਹੀ ਸਾਰਿਆਂ ਨੂੰ ਦਾਤਾਂ ਦੇਣ ਵਾਲੇ ਹੋ।
ਸਭ ਕੋ ਤੁਝੇ ਵਿੱਚ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾਹੀ।
ਮੇਰੇ ਮਾਲਕ, ਸਾਰੀ ਸ੍ਰਿਸ਼ਟੀ ਸਾਰੇ ਜੀਵ ਜੰਤੂ ਤੇਰੇ ਹੁਕਮ ਵਿੱਚ ਨੇ, ਤੇਰੇ ਤੋਂ ਬਾਹਰ ਨਹੀਂ, ਕਿਉਂਕਿ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ। ਪਰ ਬੰਦਾ ਕਈ ਵਾਰ ਦਾਵਾ ਕਰਦਾ ਹੈ ਵੀ ਮੈਂ ਹੁਕਮ ਤੋਂ ਬਾਹਰ ਹੋਵਾਂ। ਹੁਕਮ ਵਿੱਚ ਜਨਮ, ਹੁਕਮ ਵਿੱਚ ਬਚਪਨ, ਹੁਕਮ ਵਿੱਚ ਜਵਾਨੀ, ਹੁਕਮ ਵਿੱਚ ਬੁਢਾਪਾ ਤੇ ਹੁਕਮ ਵਿੱਚ ਮੌਤ, ਇਹ ਮੋੜਿਆ ਨਹੀਂ ਜਾ ਸਕਦਾ। ਪਰ ਬੰਦਾ ਯਤਨ ਕਰਦਾ, ਪਤਾ ਹੈ ਵੀ ਮੈਂ ਮਰਨਾ, ਫਿਰ ਵੀ ਕਹਿੰਦਾ ਕਦੇ ਮਰਾਂ ਨਾ। ਪਤਾ ਹੈ ਵੀ ਮੇਰੀ ਜਵਾਨੀ ਢਲ ਜਾਣੀ ਹੈ, ਬੁਢਾਪਾ ਆਉਣਾ, ਜਾ ਕੇ ਬਾਜ਼ਾਰੋਂ ਕੋਈ ਦਸ ਵੀਹ ਰੁਪਈਆਂ ਦੀ ਕਾਲਖ ਲਿਆਉਂਦਾ ਤੇ ਚਿੱਟਿਆਂ ਨੂੰ ਕਾਲੇ ਕਰਦਾ। ਬੰਦਾ ਪੁੱਛੇ ਵੀ ਤੂੰ ਐਵੇਂ ਹੁਕਮ ਮੋੜ ਤੇ ਲਵੇਂਗਾ? ਪਰ ਚਿਹਰੇ ਦੀਆਂ ਝੁਰੜੀਆਂ, ਦੰਦਾਂ ਦਾ ਵਿਰਲਾਪਨ, ਲੱਕ ਦਾ ਝੁੱਕ ਜਾਣਾ, ਗਲੇ ਦਾ ਬਲਗਮ ਨਾਲ ਭਰ ਜਾਣਾ, ਤੂੰ ਇਹਦਾ ਕੀ ਕਰੇਗਾ? ਹੁਣ ਹੁਕਮ ਵਿੱਚ ਬੁੱਢਾ ਹੁੰਦਾ ਪਰ ਫਿਰ ਵੀ ਹੁਕਮ ਨੂੰ ਮੰਨਣ ਲਈ ਤਿਆਰ ਨਹੀਂ। ਮਾਲਕ ਨੇ ਪਹਿਲਾਂ ਕਾਲੇ ਦਿੱਤੇ ਤੇ ਫਿਰ ਚਿੱਟੇ ਆਏ। ਜੇ ਕਾਲੇ ਹੁਕਮ ਵਿੱਚ ਨੇ ਤੇ ਚਿੱਟੇ ਵੀ ਹੁਕਮ ਵਿੱਚ ਨੇ। ਹੁਣ ਇਹ ਲੱਖਾਂ ਵਾਰ ਹੁਕਮ ਮੋੜੇ ਪਰ ਮੋੜ ਨਹੀਂ ਸਕਦਾ, ਕਿਉਂਕਿ ਜੇ ਜਰਵਾਣਾ ਪਰ ਹਰੈ ਜਰ ਵੇਸ ਕਰਿੰਦੀ ਆਈਐ ਕੋ ਰਹਿ ਨਾ ਭਰੀਐ ਪਾਈਐ। ਜਿਵੇਂ ਪਾਈ ਭਰ ਕੇ ਡੁੱਬ ਜਾਂਦੀ ਹੈ, ਪਿਛਲੇ ਸਮੇਂ ਟਾਈਮ ਵੇਖਣ ਵਾਸਤੇ ਇੱਕ ਪਾਈ ਭਰ ਕੇ ਰੱਖੀ ਜਾਂਦੀ ਸੀ ਤੇ ਜਦੋਂ ਉਹ ਡੁੱਬ ਜਾਂਦੀ ਸੀ ਸਮਝ ਲਿਆ ਜਾਂਦਾ ਸੀ ਵੀ ਹੁਣ ਇੰਨਾ ਸਮਾਂ ਹੋ ਗਿਆ। ਜਿਵੇਂ ਪਾਈ ਭਰ ਕੇ ਡੁੱਬ ਜਾਂਦੀ, ਇਸੇ ਤਰ੍ਹਾਂ ਜਵਾਨੀ ਤੋਂ ਬਾਅਦ ਬੁਢਾਪਾ ਆਉਣਾ ਹੀ ਆਉਣਾ, ਬੁਢਾਪੇ ਤੋਂ ਬਾਅਦ ਮੌਤ ਆਉਣੀ ਆਉਣੀ ਹੈ। ਇਸੇ ਕਰਕੇ ਜਦੋਂ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੇ ਮਾਨੋ ਕਾਲਿਆਂ ਨੂੰ ਚਿੱਟੇ ਹੁੰਦਿਆਂ ਵੇਖਿਆ ਤੇ ਮਨ ਵਿੱਚ ਚਿੰਤਾ ਹੋਈ ਵੀ ਸ਼ਾਇਦ ਮੈਂ ਹੁਣ ਇਹਨਾਂ ਨੂੰ ਕਾਲੇ ਕਰਾਂ ਤੇ ਬੁਢਾਪੇ ਨੂੰ ਮੈਂ ਕੱਜ ਸਕਦਾ, ਤੇ ਉਸ ਵੇਲੇ ਕਿਸੇ ਨੇ ਬੜੇ ਸੋਹਣੇ ਬਚਨ ਕਹੇ, ਜਾਂ ਕਹਿ ਦੀ ਬੁੱਢੇ ਢੱਗੇ ਨੂੰ ਕਿਉਂ ਕਰਦਾ ਹੀ ਕਾਲਾ ਬੱਗੇ ਨੂੰ, ਜਦੋਂ ਅੰਤ ਕਾਲ ਨੂੰ ਮਰਨਾ ਹੀ ਫਿਰ ਮੂੰਹ ਕਾਲਾ ਕਿਉਂ ਕਰਨਾ ਹੀ, ਕਿਉਂ ਮੂੰਹ ਕਾਲਾ ਕਰਦਾ? ਕਿਉਂਕਿ ਅੰਤ ਕਾਲ ਨੂੰ ਹੁਕਮ ਦੇ ਵਿੱਚ ਤੈਨੂੰ ਸੱਚਮੁੱਚ ਮੌਤ ਨੇ ਆ ਕੇ ਗ੍ਰਸ ਲੈਣਾ। ਤੂੰ ਕਿਹਾ ਕਰ ਕਿ ਇਹ ਮੇਰੇ ਮਾਲਕ ਹੁਣ ਕਿਰਪਾ ਕਰ, ਅੰਤ ਵੇਲਾ ਨੇੜੇ ਆ ਗਿਆ, ਹੁਣ ਮਿਲ। ਇਸ ਮਨੁੱਖਾ ਜੀਵਨ ਵਿੱਚ ਵੀ ਅੰਤ ਵੇਲੇ ਤੇ ਜਿਹੜੀ ਕੁੱਲ ਉਮਰ ਹੈ ਉਹਦੇ ਅੰਤ ਵੇਲੇ ਵੀ ਤੂੰ ਜੁੜ, ਕਿਉਂਕਿ ਜਦੋਂ ਵੀ ਜੁੜੇਗਾ ਮਾਲਕ ਤੇਰੇ ਤੇ ਕਿਰਪਾ ਕਰ ਦੇਵੇਗਾ। ਸਾਰੇ ਮਾਲਕ ਜੀ ਤੁਹਾਡੇ ਹੁਕਮ ਵਿੱਚ ਨੇ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮ ਦੇ ਵਿੱਚ ਉੱਤਮ ਨੀਚ, ਹੁਕਮ ਦੇ ਵਿੱਚ ਭਟਕਣਾ ਟਿਕਾ, ਪਰ ਨਾਨਕ ਹੁਕਮੈ ਜੇ ਬੁੱਝੈ ਤਾਂ ਹਉ ਮੈਂ ਕਹਿ ਨਾ ਕੋਏ। ਜਿਹੜਾ ਹੁਕਮ ਨੂੰ ਬੁੱਝ ਗਿਆ, ਹੈ ਤਾਂ ਹੁਕਮ ਵਿੱਚ ਹੀ ਪਰ ਹੁਕਮ ਨੂੰ ਮੰਨਦੇ ਨਹੀਂ ਆਪਾਂ। ਜਬ ਲੱਗ ਹੁਕਮ ਨਾ ਬੂਝਤਾ ਤਬ ਲਓ ਹੀ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਹੈ ਤਾਂ ਹੁਕਮ ਵਿੱਚ ਜੋ ਹੋਣਾ ਉਹ ਹੋ ਰਿਹਾ, ਪਰ ਜੇ ਅਸੀਂ ਹੁਕਮ ਮੰਨ ਲਈਏ ਤੇ ਫਿਰ ਸੁੱਖ ਹੈ, ਤੇ ਜੇ ਹੁਕਮ ਤੋੜਾਂਗੇ, ਹੁਕਮ ਨਹੀਂ ਮੰਨਾਂਗੇ, ਜੇ ਆਪਾਂ ਹੁਜਤਾਂ ਕਰਾਂਗੇ ਤੇ ਫਿਰ ਸੱਚਮੁੱਚ ਸਾਨੂੰ ਦੁੱਖ ਹੋਵੇਗਾ। ਹੁਕਮ ਦੇ ਵਿੱਚ ਸਾਡਾ ਜਨਮ ਸਿੱਖਾਂ ਦੇ ਘਰ ਹੋਇਆ, ਹੁਕਮ ਦੇ ਵਿੱਚ ਅਸੀਂ ਸਿੱਖੀ ਸਰੂਪ ਧਾਰਨ ਕਰਨਾ ਸੀ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਪਰ ਬੰਦਾ ਫਿਰ ਵੀ ਹੁਕਮ ਤੋੜਦਾ, ਨਾਈ ਦੀ ਦੁਕਾਨ ਤੇ ਜਾਂਦਾ, ਨਸ਼ਿਆਂ ਵੱਲ ਤੁਰਦਾ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਬਰਾਂ ਨੂੰ ਪੂਜਦਾ। ਇਹ ਸਾਰਾ ਕੁਝ ਹੁਕਮ ਤੋੜਨ ਦਾ ਯਤਨ ਹੈ। ਜੇ ਹੁਕਮ ਦੇ ਵਿੱਚ ਤੈਨੂੰ ਮਾਲਕ ਨੇ ਸਿੱਖ ਬਣਾਇਆ, ਜੇ ਤੂੰ ਕਬਰਾਂ ਹੀ ਪੂਜਣੀਆਂ ਨੇ ਤੇ ਕੋਈ ਗੱਲ ਨਹੀਂ, ਅਗਲੇ ਜਨਮ ਵਿੱਚ ਹੁਕਮ ਹੋਵੇਗਾ ਤੈਨੂੰ ਮੁਸਲਮਾਨਾਂ ਦੇ ਘਰ ਜਨਮ ਮਿਲ ਜਾਵੇਗਾ। ਜੇ ਤੂੰ ਬੋਤੀ ਪੂਜਣੇ ਨੇ ਤੇ ਹੁਕਮ ਦੇ ਵਿੱਚ ਅਗਲੇ ਜਨਮ ਤੈਨੂੰ ਹਿੰਦੂਆਂ ਦੇ ਘਰ ਜਨਮ ਮਿਲ ਜਾਵੇਗਾ। ਪਰ ਇਸ ਵਾਰ ਹੁਕਮ ਦੇ ਵਿੱਚ ਤੂੰ ਸਿੱਖਾਂ ਦੇ ਘਰ ਜਨਮ ਲੈ ਕੇ ਆਇਆ ਤੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤੈਨੂੰ ਹੁਕਮ ਹੈ ਤੇਰੇ ਗੁਰੂ ਦਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨੀ, ਇਹਦੇ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ। ਬੰਦਾ ਹੁਕਮ ਦੇ ਵਿੱਚ ਰਹਿ ਕੇ ਵੀ ਹੁਕਮ ਨੂੰ ਤੋੜਨ ਦਾ ਯਤਨ ਕਰਦਾ।
ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਸਭ ਤੁਝੇ ਮਾਹੇ ਸਮਾਹੇ।
ਮੇਰੇ ਸ਼ਾਹ ਮਾਲਕ ਜੀਓ, ਸਾਰੇ ਜੀਵ ਤੁਹਾਡੇ ਨੇ, ਤੁਸੀਂ ਸਾਰਿਆਂ ਦਿਓ। ਜੇ ਤੂੰ ਸਾਹਿਬ ਆਵੈ ਰੋ, ਤੂੰ ਉਹਨਾਂ ਕਾ ਤੇਰੇ ਉਹ, ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਤੁਸੀਂ ਸਾਰੇ ਜੀਵਾਂ ਦੇ ਹੋ ਤੇ ਸਾਰੇ ਜੀਵ ਤੁਹਾਥੋਂ ਹੀ ਪੈਦਾ ਹੋ ਕੇ ਇੱਕ ਦਿਨ ਫਿਰ ਤੁਹਾਡੇ ਵਿੱਚ ਹੀ ਸਮਾ ਜਾਂਦੇ ਨੇ, ਕਿਉਂਕਿ ਜਬ ਉਦਕਰਖ ਕਰੈ ਕਰਤਾਰਾ, ਪਰਜਾ ਧਰਤ ਤਬ ਦੇ ਅਪਾਰਾ। ਜਬ ਆ ਕਰਖ ਕਰਤ ਹੋ ਕਬਹੂ, ਤੁਮ ਮੈਂ ਮਿਲਤ ਦੇ ਤਰ ਸਭੂ। ਕਈ ਵਾਰ ਪਸਰਿਓ ਪਸਾਰ, ਸਦਾ ਸਦਾ ਇੱਕ ਇੱਕ ਅੰਕਾਰ। ਤੁਹਾਡੇ ਤੋਂ ਪਸਾਰਾ ਪੈਦਾ ਹੁੰਦਾ ਤੇ ਤੁਸੀਂ ਆਪਣੇ ਵਿੱਚ ਹੀ ਇਸ ਪਸਾਰੇ ਨੂੰ ਸਮੇਟ ਲੈਂਦੇ ਹੋ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵ ਹੈ ਮੇਰੇ ਸਾਹਾ।
ਇਹ ਮੇਰੇ ਮਾਲਕ ਜੀ, ਸਾਰੇ ਜੀਵ ਤੁਹਾਡੀ ਆਸਾ ਰੱਖਦੇ ਨੇ, ਸਾਰੇ ਤੁਹਾਨੂੰ ਧਿਆਉਂਦੇ ਨੇ, ਸਭ ਕੋ ਆਸ ਹੈ ਤੇਰੀ ਬੈਠਾ। ਤੇ ਸੱਚਮੁੱਚ ਜੇ ਕੋਈ ਮਨੁੱਖ ਕਵੇ ਮੈਂ ਕਿਸੇ ਹੋਰ ਦੀ ਆਸ ਰੱਖਾਂ, ਤੇ ਧੰਨ ਗੁਰੂ ਰਾਮਦਾਸ ਜੀ ਸਾਨੂੰ ਸੁਚੇਤ ਕਰਦੇ ਨੇ, ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ, ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ, ਸਾ ਨੇਫਲ ਆਸ ਸਭ ਬਿਰਥੀ ਜਾਈ। ਤ੍ਰਿਗ ਤਿੰਨਾਂ ਕਾ ਜੀਵਿਆ ਜਿਨ੍ਹਾਂ ਵਡਾਣੀ ਆਸ, ਜਿਨ੍ਹਾਂ ਦੀ ਇੱਕ ਮਾਲਕ ਤੋਂ ਬਿਨਾਂ ਕਿਸੇ ਹੋਰ ਤੇ ਆਸ ਹੈ, ਉਹਨਾਂ ਦਾ ਜੀਵਨ ਤ੍ਰਿਕਾਰ ਹੈ, ਫਿਟਕਾਰ ਯੋਗ ਹੈ।
ਜਿਉਂ ਪਾਵੈ ਤੂੰ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ।
ਹੇ ਨਾਨਕ ਦੇ ਸੱਚੇ ਪਾਤਸ਼ਾਹ, ਸਦਾ ਥਿਰ ਰਹਿਣ ਵਾਲੇ ਪ੍ਰਭੂ ਜੀਓ, ਭਾਵ ਗੁਰੂ ਰਾਮਦਾਸ ਜੀ ਚੌਥੇ ਨਾਨਕ ਇਹ ਪ੍ਰਭੂ ਨੂੰ ਸੰਬੋਧਨ ਹੋ ਕੇ ਕਹਿ ਰਹੇ ਨੇ, ਸੱਚ ਨਾਨਕ ਕੇ ਪਾਤਸ਼ਾਹ। ਹੇ ਨਾਨਕ ਦੇ ਪਾਤਸ਼ਾਹ, ਤੁਸੀਂ ਸਦਾ ਥਿਰ ਰਹਿਣ ਵਾਲੇ ਹੋ, ਭਾਵ ਹੇ ਮੇਰੇ ਮਾਲਕ ਏ ਮੇਰੇ ਪਿਆਰੇ, ਜਿਵੇਂ ਤੁਹਾਨੂੰ ਭਾਉਂਦਾ ਤੁਸੀਂ ਉਵੇਂ ਮੈਨੂੰ ਰੱਖੋ, ਕਿਉਂਕਿ ਇੱਥੇ ਦਾਵਾ ਕੋਈ ਨਹੀਂ। ਜਿਉਂ ਭਾਵੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਅਸੀਂ ਸਾਰੀ ਆਸ ਛੱਡ ਕੇ ਮੇਰੇ ਮਾਲਕ ਤੁਹਾਡੀ ਮਨੋ ਹੁਣ ਸ਼ਰਨ ਵਿੱਚ ਆਏ ਹਾਂ, ਤੁਹਾਡੇ ਤੇ ਅਸੀਂ ਟੇਕ ਰੱਖੀ ਹੈ, ਤੇ ਜਿਵੇਂ ਤੁਹਾਨੂੰ ਪਾਉਂਦਾ ਉਵੇਂ ਤੁਸੀਂ ਸਾਨੂੰ ਰੱਖੋ। ਸਤਿਗੁਰੂ ਕਿਰਪਾ ਕਰਨ, ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਇਹ ਪਵਿੱਤਰ ਬਚਨ ਸਾਡੇ ਹਿਰਦਿਆਂ ਦੇ ਵਿੱਚ ਵਸ ਜਾਣ। ਅਸੀਂ ਗੁਰੂ ਕੇ ਅਖਵਾਉਣ ਵਾਲੇ, ਸੱਚਮੁੱਚ ਗੁਰੂ ਕੀ ਵਿਚਾਰਧਾਰਾ ਦੇ ਮੁਤਾਬਕ ਇੱਕ ਸਰਬ ਵਿਆਪਕ ਪ੍ਰਭੂ ਨਾਲ ਜੁੜ ਕੇ ਆਪਣਾ ਲੋਕ ਪਰਲੋਕ ਸੁਹੇਲਾ ਕਰੀਏ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ ਸਭ ਦਾ ਧੰਨਵਾਦ। ਕੋਟਾਣ ਕੋਟ ਸ਼ੁਕਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ।
ਸਭਨਾ ਕੇ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵ ਹੈ ਮੇਰੇ ਸਾ, ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ